ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ ਸ਼ਾਰਦੂਲ ਸ਼੍ਰੀ ਗੁਰਚਰਨ ਸ਼ਰਨ ਪਰਿਉ ਮੈਂ ਤਾਇ ਜੰਬਕ ਜੰਬਪਰਾ ਨਿਬਲ ਤਾਂ ਕੋ ਕਹਾਂ ਬਸਾਇ ਸ਼ਾਰਦੂਲ ਸ਼੍ਰੀ ਗੁਰਚਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਕਥਾ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹੋ ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਸੀਹਰ ਨਗਰ ਦੇ ਵਿੱਚ ਭਾਈ ਚੰਡਾ ਜੀ ਨੂੰ ਭਾਈ ਇੰਦਰ ਸੈਨ ਨੂੰ ਅਤੇ ਰਾਜਾ ਸੁਧਰ ਸੈਨ ਨੂੰ ਵੱਖਰੀਆਂ ਵੱਖਰੀਆਂ ਪਦਵੀਆਂ ਦੇ ਕਰਕੇ ਨਿਵਾਜਿਆ ਇੰਦਰ ਸੈਨ ਨੂੰ ਨਗਰ ਦਾ ਗੁਰਮੁਖ ਦੀ ਪਦਵੀ ਦੇ ਕਰਕੇ ਮੁਖੀਆ ਸੌਂਪਿਆ ਹੈ ਔਰ ਭਾਈ ਚੰਡਾ ਜੀ ਨੂੰ ਸਭ ਦੇਸ਼ ਦਾ ਗੁਰੂ ਬਣਾ ਕਰਕੇ ਗੁਰਮੁਖ ਪਦਵੀ ਦਿੱਤੀ ਹੈ ਔਰ ਸਾਰੀ ਸੰਗਤ ਨੂੰ ਉਪਦੇਸ਼ ਦਾ ਗਿਆਨ ਦਾ ਪ੍ਰਚਾਰ ਕਰਨ ਵਾਸਤੇ ਪ੍ਰੇਰਿਤ ਬਣਾਇਆ ਰਾਜੇ ਸੁਧਰ ਸੈਨ ਨੂੰ ਆਸੇ ਪਾਸੇ ਦੇ 17 ਰਾਜੇ ਜਿਹੜੇ ਨੇ ਉਹਨਾਂ ਦਾ ਇਹ ਚੱਕਰਵਰਤੀ ਬਾਦਸ਼ਾਹ ਬਣਾ ਦਿੱਤਾ ਕਿ ਜਿੰਨੇ ਵੀ ਆ ਲਾਗੇ ਪਾਸੇ ਦੇ 17 ਰਾਜੇ ਹਨ ਸਾਰੇ ਤੇਰੀ ਈਨ ਮੰਨਣਗੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਗਿਆਨ ਕਰਾ ਕਰਕੇ ਸਰੀਰ ਦਾ ਮੋਹ ਤੋੜਾਇਆ ਸੰਸਾਰ ਦਾ ਮੋਹ ਤੋੜਿਆ ਹੈ ਪਦਾਰਥਾਂ ਦੀ ਜਕੜ ਚੋਂ ਬਾਹਰ ਕੱਢਿਆ ਔਰ ਇਹ ਗੁਰਮੁਖ ਪਦਵੀਆਂ ਦੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਉਸ ਨਗਰ ਤੋਂ ਰਵਾਨਾ ਹੋ ਗਏ ਨੇ ਅੱਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਹੋਰ ਨਗਰ ਵਿੱਚ ਪ੍ਰਵੇਸ਼ ਹੋ ਰਹੇ ਨੇ ਭਾਵਨਾ ਸ਼ਰਧਾ ਮਤਾਂ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸ਼ਾਰਦੂਲ ਸ੍ਰੀ ਗੁਰਚਰਨ
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਮਰਿਆਦਾ ਔਰ ਨਿਯਮ ਬੰਨਿਆ ਕਿ ਜਦ ਵੀ ਨਵੇਂ ਧਿਆਏ ਦੀ ਆਰੰਭਤਾ ਕਰਨੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਲਗਾਉਣਾ ਹੈ ਔਰ ਚਰਨਾਂ ਦਾ ਧਿਆਨ ਲਗਾਉਂਦਿਆਂ ਹੋਇਆ ਹੱਥ ਜੋੜ ਕਰਕੇ ਅਰਦਾਸ ਕਰਨੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਨਵਾਂ ਧਿਆ ਆਰੰਭ ਕਰ ਰਿਹਾ ਕਿਰਪਾ ਕਰਿਓ ਇਹ ਗਿਆਨ ਦੇ ਕਰਕੇ ਸ੍ਰੇਸ਼ਟ ਮਤ ਦੇ ਕਰਕੇ ਵਿਘਨਾਂ ਦਾ ਨਾਸ ਕਰਦੇ ਹੋਏ ਇਹ ਧਿਆਏ ਸੰਪੂਰਨ ਕਰ ਸਕਾਂ ਅਤੇ ਅੱਜ ਵੀ ਨਵੇਂ ਧਿਆਏ ਦੀ ਆਰੰਭਤਾ ਹੋ ਰਹੀ ਹੈ 54ਵਾਂ ਅਧਿਆਏ ਹੈ ਮਦਰ ਸੈਨ ਮਦਰ ਬੈਨ ਅਰੇ ਦੇਵਲੂਤ ਇਹਨਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾ ਰਹੇ ਨੇ ਅਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਲਗਾਇਆ ਕਿਉਂਕਿ ਜਿਸ ਨਗਰ ਵਿੱਚ ਮਹਾਰਾਜ ਨੇ ਜਾਣਾ ਉਸ ਨਗਰ ਦੇ ਜਿਹੜੇ ਲੋਕ ਨੇ ਉਹ ਦੈਂਤ ਨੇ ਔਰ ਦੈਂਤਾਂ ਦਾ ਉਧਾਰ ਕਰਨਾ ਹੈ ਅਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਮਹਾਰਾਜ ਦਾ ਚਰਨਾਂ ਦਾ ਧਿਆਨ ਇਸ ਤਰ੍ਹਾਂ ਦਾ ਕਟਾਕ ਨਿਗਾਹ ਤੋਂ ਖਿੱਚਿਆ ਕਟਾਖ ਨਿਗਾਹ ਹੁੰਦੀ ਦੂਰ ਅੰਦੇਸ਼ੀ ਲਾਉਣੀ ਅਤੇ ਉਸ ਦੂਰ ਅੰਦੇਸ਼ੀ ਤੋਂ ਲਾ ਕਰਕੇ ਮਹਾਰਾਜ ਦੇ ਚਰਨਾਂ ਦੇ ਇਸ ਤਰ੍ਹਾਂ ਬੇਨਤੀ ਕੀਤੀ ਹੈ ਕਿ ਮਹਾਰਾਜ ਸਾਰਦੂਲ ਸ੍ਰੀ ਗੁਰੂ ਚਰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਜੀ ਦੇ ਜਿਹੜੇ ਚਰਨ ਨੇ ਨਾ ਉਹ ਇੱਕ ਸ਼ਾਰਦੂਲ ਸ਼ੇਰ ਦੀ ਨਿਆਈ ਹਨ
ਸ਼ਰਨ ਪਰਿਓ ਮੈਂ ਪਾਏ
ਮੈਂ ਦੌੜ ਕਰਕੇ ਆਪ ਜੀ ਦੀ ਸ਼ਰਨ ਪਿਆ ਹਾਂ
ਜੰਬਕ ਜੰਬਕ ਪ੍ਰਨਿਬਲ
ਜਿਹੜੇ ਜੰਬਕ ਕਹਿੰਦੇ ਗਿੱਦੜਾਂ ਨੂੰ ਜਿਹੜੇ ਗਿੱਦੜਾਂ ਦੀ ਨਿਆਈ ਜਮ ਨੇ ਉਹ ਵਿਚਾਰੇ ਬਪੜੇ ਨਿਰਬਲ ਹੋ ਚੁੱਕੇ ਨੇ ਕਿਉਂਕਿ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਹੁਣ ਉਹਨਾਂ ਦਾ
ਤਾਂ ਕੋ ਕਹਾਂ ਬਸਾ
ਕੀ ਵਸ ਚੱਲੇਗਾ ਮੇਰੇ ਤਾਈਂ ਕਿਉਂਕਿ ਮੈਂ ਆਪ ਦੀ ਸ਼ਰਨ ਗ੍ਰਹਿਣ ਕੀਤੀ ਹੈ ਹੁਣ ਇੱਕ ਹੁੰਦਾ ਹੈ ਬੱਬਰ ਸ਼ੇਰ ਇੱਕ ਸ਼ੇਰ ਹੁੰਦਾ ਹੈ ਇੱਕ ਬੱਬਰ ਸ਼ੇਰ ਹੁੰਦਾ ਹੈ ਇੱਕ ਕਿਹਰੀ ਸ਼ੇਰ ਹੁੰਦਾ ਹੈ ਇੱਕ ਸ਼ਾਰਦੂਲ ਸ਼ੇਰ ਹੁੰਦਾ ਸ਼ੇਰ ਤਾਂ ਸ਼ੇਰ ਹੀ ਹੈ ਪਰ ਇਹਨਾਂ ਦੀਆਂ ਜਾਤੀਆਂ ਦਾ ਫਰਕ ਹੈ ਮਨੁੱਖ ਤਾਂ ਮਨੁੱਖੀ ਹੈ ਪਰ ਇਸ ਦੀਆਂ ਪਦਵੀਆਂ ਦਾ ਫਰਕ ਹੈ ਬੰਦਾ ਹੋਏ ਬੰਦਗੀ ਗਹਿ ਬੰਦੇ ਖੋਜ ਦੇਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਹੈ ਤਾਂ ਬੰਦਾ ਹੀ ਪਰ ਅਸਲ ਵਿੱਚ ਮਹਾਰਾਜ ਕਹਿੰਦੇ ਬੰਦਾ ਤਾਂ ਉਹੀ ਹੈ ਜਿਸਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਕੰਮ ਬੰਦਿਆਂ ਵਾਲੇ ਕੀਤੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦ ਮਹਾਰਾਜ ਨੇ ਪੁੱਛਿਆ ਕਿ ਤੇਰਾ ਨਾਮ ਕੀ ਹੈ ਔਰ ਤੂੰ ਕੌਣ ਹੈ ਮਹਾਰਾਜ ਮੈਂ ਆਪ ਦਾ ਬੰਦਾ ਮਹਾਰਾਜ ਕਹਿੰਦੇ ਜੇ ਬੰਦਾ ਹੈ ਤਾਂ ਕੰਮ ਬੰਦਿਆਂ ਵਾਲੇ ਕਰ ਇਹ ਭੂਤ ਪ੍ਰੇਤ ਕੱਢਣੇ ਜਾਂ ਇਹ ਵੀਰ ਬਲ ਛੱਡਣੇ ਛੱਡ ਦੇ ਔਰ ਮਾਲਕ ਦੇ ਨਾਮ ਦੀ ਆਰਾਧਨਾ ਕਰ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਨੁੱਖ ਨੂੰ ਇਸ ਇਨਸਾਨ ਨੂੰ ਹਲੂਣ ਕਰਕੇ ਦੱਸਿਆ ਕਿ ਤੂੰ ਬੰਦਾ ਹੈ ਇਸ ਸੰਸਾਰ ਦੇ ਵਿੱਚ ਬੰਦੇ ਵਾਲੇ ਕੰਮ ਕਰ ਆਣ ਕੇ ਹੁਣ ਇਹ ਸ਼ੇਰ ਤਾਂ ਸਾਰੇ ਸ਼ੇਰ ਨੇ ਪਰ ਮਹਾਰਾਜ ਕਹਿੰਦੇ ਜਿਹੜਾ ਇੱਕ ਸ਼ੇਰ ਹੈ ਉਹ ਕੇਵਲ ਜੰਗਲ ਦਾ ਰਾਖਾ ਹੀ ਹੈ ਔਰ ਕੋਈ ਗਿੱਦੜਾਂ ਨੂੰ ਭਜਾਉਣ ਤੱਕ ਹੀ ਸੀਮਿਤ ਹੈ ਜਾਂ ਨਿੱਕੇ ਮੋਟੇ ਜਾਨਵਰਾਂ ਨੂੰ ਡਰਾਉਣ ਤੱਕ ਹੀ ਸੀਮਿਤ ਹੈ ਕਿਹੜੀ ਸ਼ੇਰ ਜਿਹੜਾ ਉਹ ਵੱਡਿਆਂ ਜਾਨਵਰਾਂ ਦੇ ਉੱਪਰ ਹਾਵੀ ਹੋ ਜਾਂਦਾ ਹਾਥੀ ਵਰਗਿਆਂ ਨੂੰ ਵੀ ਮਾਰ ਲੈਂਦਾ ਇਸੇ ਤਰ੍ਹਾਂ ਜਿਹੜਾ ਬੱਬਰ ਸ਼ੇਰ ਹੈ ਉਸ ਦੇ ਵਿੱਚ ਕਹਿੰਦੇ 11 ਹਾਥੀਆਂ ਜਿੰਨਾ ਬਲ ਹੁੰਦਾ ਇਸੇ ਤਰ੍ਹਾਂ ਜਿਹੜਾ ਸਾਰਦੂਲ ਸ਼ੇਰ ਹੈ ਕਹਿੰਦੇ ਜਦ ਤੇਜ਼ ਨਦੀ ਦਾ ਪ੍ਰਵਾਹ ਚੱਲਦਾ ਹੋਵੇ ਜਿਸ ਵਕਤ ਨਦੀ ਦੇ ਵਿੱਚ ਪ੍ਰਵੇਸ਼ ਹੋਣ ਲੱਗਦਾ ਤੇ ਇੱਕ ਵਾਰੀ ਨਿਸ਼ਾਨਾ ਤੱਕ ਲੈ ਕੇ ਇਹ ਮੈਂ ਸਿੱਧਾ ਤੀਰ ਦੇ ਵਾਂਗ ਇਸ ਨਦੀ ਤੋਂ ਪਾਰ ਹੋਣਾ ਪਾਣੀ ਦਾ ਪ੍ਰਵਾਹ ਜਿੰਨਾ ਮਰਜ਼ੀ ਤੇਜ਼ ਹੋਵੇ ਪਰ ਜਿਸ ਨਿਸ਼ਾਨੇ 'ਤੇ ਇੱਕ ਵਾਰੀ ਨਿਗਾਹ ਪਾ ਲਈ ਜਦ ਤੱਕ ਪਾਰ ਨਹੀਂ ਹੁੰਦਾ ਆਪਣੀ ਨਿਗਾਹ ਨਹੀਂ ਉੱਕਦਾ ਔਰ ਸਿੱਧਾ ਤੀਰ ਵਾਂਗ ਉਸ ਨਿਸ਼ਾਨੇ 'ਤੇ ਜਾਂਦਾ ਪਾਣੀ ਦਾ ਤੇਜ਼ ਪ੍ਰਵਾਹ ਵੀ ਉਸ ਸਾਰਦੂਲ ਸ਼ੇਰ ਨੂੰ ਹਿਲਾ ਨਹੀਂ ਸਕਦਾ ਇੰਨਾ ਬਲ ਉਸ ਸ਼ੇਰ ਦੇ ਵਿੱਚ ਹੁੰਦਾ ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸਾਰਦੂਲ ਸ਼ੇਰ ਦੇ ਸਮਾਨ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਜਾਣੇ ਨੇ ਕਿ ਇੰਨਾ ਬਲ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿ ਜਿਨ੍ਹਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ ਸ਼ਰਨ ਗ੍ਰਹਿਣ ਕਰ ਲਈ ਹੈ ਅਤੇ ਜਿਹੜੇ ਇੰਨੇ ਬਲੀ ਨੇ ਜਮਦੂਤ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੁੱਟੈ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਜਿਹੜਾ ਕੋਈ ਪੁੰਨ ਕੀਤਾ ਹੁੰਦਾ ਕੋਈ ਧਰਮ ਦੇ ਆਸੇ ਅਨੁਸਾਰ ਕੋਈ ਕਰਮ ਕੀਤਾ ਹੁੰਦਾ ਇਹ ਮਨੁੱਖ ਨੂੰ ਪਿਆਸ ਦੀ ਜਗ੍ਹਾ ਪਾਣੀ ਦੇਣ ਦੇ ਬਦਲੇ ਉਹ ਪੁੰਨ ਲੈਂਦੇ ਨੇ ਭੁੱਖ ਦੀ ਜਗ੍ਹਾ ਰੋਟੀ ਦੀ ਗਰਾਹੀ ਦੇਣ ਵਾਸਤੇ ਪੁੰਨ ਲੈਂਦੇ ਨੇ ਫਿਰ ਜਿੱਥੇ ਤਪਸ਼ ਪੈਂਦੀ ਹੈ ਉੱਥੇ ਠੰਡਕ ਦੇਣ ਵਾਸਤੇ ਇਹ ਪੁੰਨ ਕਰਮ ਲੈ ਲੈਂਦੇ ਨੇ। ਧਰਮ ਰਾਜਾ ਦੇ ਪਾਸ ਜਾਣ ਤੋਂ ਪਹਿਲਾਂ ਪਹਿਲਾਂ ਇਸ ਦੇ ਪੁੰਨ ਖੋਹ ਕਰਕੇ ਖਾਲੀ ਕਰ ਲੈਂਦੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਨਿਰਵਾਣ ਕੀਰਤਨ ਗਾਵਹ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਕਹਿੰਦੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਨਿਮਖ ਮਾਤਰ ਵੀ ਨਾਮ ਜਪਿਆ ਹੋਵੇਗਾ ਨਾ, ਤੇ ਤੇਰੇ ਰਸਤੇ ਦੇ ਵਿੱਚੋਂ ਅਜਿਹੀਆਂ ਜਮਾਂ ਦੀਆਂ ਫਾਹੀਆਂ ਤੋਂ ਉਹ ਛੁਡਾ ਦੇਣ ਵਾਲਾ ਹੈ। ਇਸੇ ਵਾਸਤੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਧ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਨਿਮਖ ਮਾਤਰ ਵੀ ਸਤਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਦੀ ਆਰਾਧਨਾ ਕੀਤੀ ਹੋਵੇਗੀ, ਉਹ ਜਮਾਂ ਦੀਆਂ ਫਾਹੀਆਂ ਛੁਡਾ ਦੇਵੇਗੀ। ਤੇ ਕਵੀ ਜੀ ਨੇ ਇਹ ਕਟਾਕ ਨਿਗਾਹ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਖਿੱਚ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ ਕਿ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਇੰਨੀ ਸਮਰੱਥਾ ਹੈ ਕਿ ਇਹ ਜਿਹੜੇ ਜਮ ਦੂਤ ਨੇ ਇਹ ਵਿਚਾਰੇ ਗਿੱਦੜਾਂ ਦੇ ਵਾਂਗ ਕੀ ਨੇ। ਸ਼ਾਰਦੂਲ ਦੇ ਸਾਹਮਣੇ ਗਿੱਦੜ ਵਿਚਾਰਾ ਕੀ ਹੈ ਕਿ ਆਪਣਾ ਬਲ ਸਾਹਮਣੇ ਰੱਖ ਸਕੇ, ਉਹ ਤਾਂ ਡਰਦਾ ਮਹਾਰਾਜ ਜੂਆਂ ਛੱਡ ਜਾਵੇਗਾ, ਉਹ ਜੰਗਲੀ ਛੱਡ ਜਾਵੇਗਾ। ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਾਸੈ। ਭਗਤ ਸਾਧਨਾ ਜੀ ਪਰਮੇਸ਼ਰ ਨੂੰ ਜਦ ਜਮਦੂਤਾਂ ਨੇ ਅਹਿਲਕਾਰਾਂ ਨੇ ਰਾਜੇ ਦੇ ਹੁਕਮ ਨੂੰ ਮੰਨਦਿਆਂ ਹੋਇਆ ਨੀਹਾਂ ਦੇ ਵਿੱਚ ਚਿਣਨ ਦਾ ਆਦੇਸ਼ ਮਿਲ ਗਿਆ, ਹੁਕਮ ਜਾਰੀ ਹੋ ਗਿਆ, ਭਗਤ ਸਾਧਨਾ ਜੀ ਨੀਹਾਂ ਦੇ ਵਿੱਚ ਚਿਣੇ ਜਾ ਰਹੇ ਨੇ, ਤੇ ਇਸ ਵੇਲੇ ਭਗਤ ਸਾਧਨਾ ਜੀ ਨੇ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਬੇਨਤੀਆਂ ਦੇ ਵਿੱਚ ਇਹ ਤਾਨੇ ਮਾਰੇ, ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ। ਮਹਾਰਾਜ ਜੀ ਉਹ ਇੱਕ ਕਾਮੀ ਦੀ ਤੁਸੀਂ ਪੈਜ ਸਵਾਰ ਸਕਦੇ ਹੋ, ਮੈਂ ਤਾਂ ਆਪ ਦਾ ਭਗਤ ਹਾਂ। ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਾਸੈ। ਸ਼ੇਰ ਦੀ ਸ਼ਰਨ ਦੇ ਵਿੱਚ ਜਾਣ ਦਾ ਕੀ ਲਾਭ ਹੈ ਜੇ ਅਜੇ ਵੀ ਗਿੱਦੜਾਂ ਦਾ ਡਰ ਰਹਿਣਾ ਹੈ। ਸੋ ਇਸ ਤਰੀਕੇ ਦੇ ਨਾਲ ਜਦ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਬੇਨਤੀਆਂ ਪੂਰਵਕ ਤਾਨੇ ਮਾਰੇ, ਤੇ ਇਸ ਵੇਲੇ ਅਖੀਰਲੀ ਬੇਨਤੀ ਕੀਤੀ, ਮੈਂ ਨਹੀਂ ਕਿਛ ਹਉ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਹੋ ਸਦਨਾ ਜਨ ਤੋਰਾ, ਇਹ ਸਦਨਾ ਤੇਰਾ ਹੈ ਕਿਰਪਾ ਕਰਕੇ ਰੱਖਿਆ ਕਰੋ। ਉਸ ਵੇਲੇ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਈ, ਜਿੰਨੀ ਕੰਧ ਸੀ ਉਹ ਇਵੇਂ ਚੱਲੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ, ਜਿੰਨੇ ਅਹਿਲਕਾਰ ਸਨ ਸਾਰੇ ਦੇ ਸਾਰੇ ਢੇਰੀ ਕਰ ਦਿੱਤੇ, ਆਪਣੇ ਸਦਨੇ ਦੀ ਰਾਖੀ ਕੀਤੀ। ਤੇ ਕਵੀ ਜੀ ਉਸ ਕਟਾਕ ਦੀ ਨਿਗਾਹ ਤੋਂ ਖਿੱਚਦੇ ਨੇ ਕਿ ਹੇ ਮਹਾਰਾਜ, ਆਪ ਜੀ ਦੇ ਸ਼ਰਨ ਚਰਨ ਸ਼ਾਰਦੂਲ ਸ਼ੇਰ ਦੀ ਤਰ੍ਹਾਂ ਸਮਰੱਥਾ ਰੱਖਦੇ ਨੇ, ਫਿਰ ਇਹ ਗਿੱਦੜਾਂ ਦੀ ਨਿਆਈ ਜਿਹੜੇ ਜਮਦੂਤ ਨੇ ਇਹਨਾਂ ਵਿਚਾਰਿਆਂ ਦਾ ਕੀ ਵੱਸ ਹੈ ਕਿ ਆਪ ਜੀ ਦੇ ਭਗਤਾਂ ਦੇ ਤਾਂ ਇਹ ਪਹੁੰਚ ਕਰਨ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈ ਇਹ ਦੂਤ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਧਰਮ ਰਾਜਾ ਨੇ ਤਾਂ ਵਰਜ ਕੇ ਰੱਖ ਲਏ ਕਦੇ ਵੀ ਇਹਨਾਂ ਗੁਰਸਿੱਖਾਂ ਦੇ ਪਾਸ ਨਾ ਚਲੇ ਜਾਇਓ, ਸਦਾ ਵਾਸਤੇ ਅਸੀਂ ਬੱਝ ਜਾਵਾਂਗੇ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਮਹਿਮਾ ਕਰਦੇ ਹੋਏ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਸਾਨੂੰ ਉਪਦੇਸ਼ ਦਿੱਤਾ ਕਿ ਇਹ ਸਤਸੰਗੀ ਪ੍ਰੇਮੀਓ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਲਓ, ਇਹ ਭਵਜਲ ਸੰਸਾਰ ਤੋਂ ਬੇੜਾ ਪਾਰ ਹੋ ਸਕਦਾ ਹੈ।
ਸ੍ਰੀ ਬਾਲਾ ਸੰਗੁਰਵਾਚ ਭਾਈ ਸੁਣੋ ਕਥਾ ਸ੍ਰੀ ਅੰਗਦ ਰੂਰੀ।
ਸੰਧੂ ਗੋਤ ਦੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਕਥਾ ਸੁਣਾ ਰਹੇ ਨੇ। ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋ ਬਹੁਤ ਹੀ ਸੁੰਦਰ ਕਥਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੀਵਨ ਕਾਲ ਦੇ ਦੌਰਾਨ ਬਾਬੇ ਤਾਰੇ ਚਾਰ ਚੱਕ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਆਪ ਚੱਲ ਕਰਕੇ ਆਪਣੇ ਭਗਤਾਂ ਦੀ ਰਾਖੀ ਕਰਦੇ ਹੋਏ ਕਲਯੁਗ ਜੀਵਾਂ ਨੂੰ ਪਰਮਾਰਥ ਦੇ ਰਸਤੇ ਤੇ ਤੋਰਦੇ ਹੋਏ ਜੋ ਉਪਦੇਸ਼ ਦਿੱਤਾ ਉਹ ਕਥਾ ਸਰਵਣ ਕਰਨਾ ਕਰੋ।
ਸਰਬ ਕਾਮਨਾ ਕਰਹਿ ਜੋ ਪੂਰੀ।
ਜੋ ਵੀ ਸਤਸੰਗੀ ਪ੍ਰੇਮੀ ਸਤਸੰਗਤ ਦੇ ਵਿੱਚ ਬੈਠ ਕਰਕੇ ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕੀ ਦੁਰਮਤ ਨਾਸ, ਸਗਲ ਮਨੋਰਥ ਹੋਵੇ ਨਾਨਕ, ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ। ਜੋ ਮਨੋਰਥ ਹੋਵੇ ਸੰਕਲਪ ਹੋਵੇ ਹਿਰਦੇ ਦਾ, ਇਹ ਸਤਸੰਗਤ ਕਾਮ ਧਿਨ ਗਊ ਦੀ ਤਰ੍ਹਾਂ ਉਹ ਪੂਰੀਆਂ ਕਰ ਦੇਣ ਵਾਲੀ ਹੈ। ਇਸ ਵਾਸਤੇ ਗੁਰੂ ਅੰਗਦ ਦੇਵ ਮਹਾਰਾਜ, ਇਹ ਸਾਰੀਆਂ ਕਾਮਨਾ ਨੂੰ ਪੂਰੀਆਂ ਕਰਨ ਵਾਲੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ। ਇਹ ਸਰੋਤੇ ਜਨੋ, ਬੜੀ ਮਨ ਬਿਰਤੀ ਨੂੰ ਇਕਾਗਰ ਕਰਦੇ ਹੋਏ ਚਿੱਤ ਦੀਆਂ ਬਿਰਤੀਆਂ ਨੂੰ ਸਾਵਧਾਨ ਇਕਾਗਰ ਚਿੱਤ ਕਰਕੇ ਸਰਵਣ ਕਰੋ, ਸਾਰੇ ਜੀਵਨ ਦੇ ਮਨੋਰਥ ਪੂਰੇ ਹੋਣਗੇ।
ਦਰਸ਼ਨ ਕੋ ਦੇਵ ਧੀਰਾ।
ਧੰਨ ਗੁਰੂ ਅੰਗਦ ਦੇਵ ਮਹਾਰਾਜ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਧਰ ਸੈਨ ਨੂੰ ਇਹ ਧੀਰਜ ਦੇ ਕਰਕੇ, ਕਿਉਂਕਿ ਸੁਧਰ ਸੈਨ ਨੇ ਮਨ ਡੁਲਾ ਲਿਆ ਸੀ ਕਿ ਮਹਾਰਾਜ ਮੈਂ ਕਦੇ ਵੀ ਭਾਈ ਝੰਡੇ ਜੀ ਦੀ ਬਰਾਬਰੀ ਨਹੀਂ ਕਰਾਂਗਾ, ਤੇ ਜਿੰਨੇ ਹਾਥੀ ਘੋੜੇ ਰੱਥ ਜਿੰਨਾ ਰਾਜ ਭਾਗ ਦਾ ਸਾਜੋ ਸਮਾਨ ਜੋ ਰਾਜ ਭਾਗ ਹੈ ਸਾਰਾ ਹੀ ਭਾਈ ਝੰਡਾ ਜੀ ਨੂੰ ਦੇ ਦਿਓ ਤੇ ਕਿਰਪਾ ਕਰੋ ਮੈਨੂੰ ਆਪਣੇ ਨਾਲ ਲੈ ਲਓ। ਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰਾਜੇ ਸੁਧਰ ਸੈਨ ਨੂੰ ਇੱਕ ਬਚਨ ਕਿਹਾ ਸੀ ਕਿ ਐ ਸੁਧਰ ਸੈਨ ਆਪਣਾ ਮਨ ਡੁਲਾਨ, ਜਦੋਂ ਤੇਰੇ ਮਿਲਣ ਦੀ ਇੱਛਾ ਹੋਵੇ ਸਾਡੇ ਤਾਈਂ, ਤੇ ਇਸ ਵੇਲੇ ਇਸ਼ਨਾਨ ਕਰਕੇ ਸਵੱਛ ਵਸਤਰ ਪਹਿਨ ਕਰਕੇ ਬੜੀ ਸੁਚਮਤਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੀ, ਇੱਕ ਟਕਾ ਰੱਖ ਕਰਕੇ ਅਰਦਾਸ ਬੇਨਤੀ ਕਰੀ, ਅਸੀਂ ਉਸੇ ਵੇਲੇ ਪ੍ਰਗਟ ਹੋ ਜਾਵਾਂਗੇ। ਇਹ ਬਚਨ ਕਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਸੁਮੇਰ ਪਰਬਤ ਤੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਸੀ ਤੇ ਸਿੱਧਾਂ ਨੇ ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਏ, ਸਿੱਧ ਕਹਿਣ ਲੱਗੇ ਹੁਣ ਸਿਵਰਾਤਰੀ ਦਾ ਮੇਲਾ, ਅਸੀਂ ਤਾਂ ਬਟਾਲੇ ਨਗਰ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪਹੁੰਚਣਾ, ਤੇ ਤੁਸੀਂ ਇੱਥੋਂ ਕਿਵੇਂ ਜਾਓਗੇ? ਤੇ ਮਹਾਰਾਜ ਕਹਿੰਦੇ ਜਿਵੇਂ ਕਰਤਾਰ ਭਲੀ ਕਰੇਗਾ ਉਵੇਂ ਹੀ ਹੋਵੇਗਾ। ਸਿੱਧ ਕੋਈ ਪੰਛੀ ਬਣ ਗਿਆ, ਕੋਈ ਬਗਲਾ ਬਣ ਗਿਆ, ਕੋਈ ਜਾਨਵਰ ਬਣ ਗਿਆ, ਸੁਮੇਰ ਪਰਬਤ ਤੋਂ ਉਡਾਰੀਆਂ ਲਾਉਂਦੇ ਆਕਾਸ਼ ਦੇ ਵਿੱਚ ਬਟਾਲੇ ਨਗਰ ਨੂੰ ਪਹੁੰਚ ਰਹੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਭਾਈ ਬਾਲਾ, ਭਾਈ ਮਰਦਾਨ, ਨੇਤਰ ਬੰਦ ਕਰੋ, ਕਰਤਾਰ ਭਲੀ ਕਰੇਗਾ। ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦ ਕਰਤਾਰਪੁਰ ਵਾਹਿਗੁਰੂ ਸੁਮੇਰ ਪਰਬਤ ਤੋਂ ਅਚਲ ਬਟਾਲੇ ਆ ਗਏ, ਇੱਥੇ ਆ ਕਰਕੇ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਲਯੁਗ ਜੀਵਾਂ ਨੂੰ ਉਪਦੇਸ਼ ਦਿੱਤਾ। ਤੇ ਇਸ ਵੇਲੇ ਜਦ ਸਿੱਧ ਆ ਕਰਕੇ ਪ੍ਰਗਟ ਹੋਏ, ਉਸ ਵੇਲੇ ਆ ਕੇ ਪੁੱਛਿਆ ਕਿ ਤੁਸੀਂ ਇੱਥੇ ਕਿਵੇਂ ਪ੍ਰਗਟ ਹੋਏ ਹੋ? ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਗਲੀ ਧਰਤੀ ਸਾਧਕੀ ਤਸਕਰ ਬੈਸਹਿਗਾ ਹੈ। ਮਾਲਕ ਨੂੰ ਪਾਇਆ, ਮਾਲਕ ਆਪ ਹੀ ਲਾਇਆ, ਸਾਡੇ ਵਿੱਚ ਤਾਂ ਕੋਈ ਕਰਾਮਾਤ ਨਹੀਂ। ਸਿੱਧਾਂ ਨੇ ਚਲਾਕੀ ਖੇਡੀ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆ ਕੇ ਆਪਣਾ ਪਹਿਲਾਂ ਜਸ ਫੈਲਾ ਲਿਆ, ਤੇ ਇਸ ਵੇਲੇ ਕਹਿਣ ਲੱਗੇ ਸਾਡੇ ਨਾਲ ਲੁਕਣ ਮੀਚੀ ਖੇਡੋ ਕਿ ਅਸੀਂ ਆਪਣੇ ਪਰ ਕਾਇਆ ਪ੍ਰਵੇਸ਼ ਹੋ ਜਾਣਾ। ਇਹ ਕਿਸ ਤਰ੍ਹਾਂ ਕਰ ਪਰ ਕਾਇਆ ਪ੍ਰਵੇਸ਼ ਹੋਣਗੇ? ਕਿਸੇ ਦੂਸਰੇ ਦੀ ਕਾਇਆ ਵਿੱਚ ਪ੍ਰਵੇਸ਼ ਹੋਣਾ। ਜਦ ਇਹ ਚਲਾਕੀ ਖੇਡਣ ਲੱਗੇ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਖੇਡ ਲੈਂਦੇ ਹਾਂ। ਤੇ ਇਸ ਵੇਲੇ ਇਹਨਾਂ ਨੇ ਆਪਣੀ ਵਾਰੀ ਪਹਿਲਾਂ ਰੱਖ ਲਈ ਕਿ ਸਾਡੀ ਇਹ ਵਾਰੀ ਪਹਿਲਾਂ ਹੋਵੇਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਲੁਕ ਜਾਓ, ਅਸੀਂ ਲੱਭ ਲਿਆਵਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਕਹਿਣ ਲੱਗੇ ਠੀਕ ਹੈ, ਤੁਸੀਂ ਨੇਤਰ ਬੰਦ ਕਰੋ, ਅਸੀਂ ਲੁਕਣਾ ਹੈ। ਮਹਾਰਾਜ ਨੇ ਨੇਤਰ ਬੰਦ ਕੀਤੇ, ਕੋਈ ਬਗਲਾ ਬਣ ਗਿਆ, ਕੋਈ ਡੱਡੂ ਬਣ ਗਿਆ, ਕੋਈ ਉਸ ਤਲਾਬ ਵਿੱਚ ਵੜ ਗਿਆ, ਕੋਈ ਦਰਖਤਾਂ ਤੇ ਚੜ੍ਹ ਗਿਆ, ਕੋਈ ਆਕਾਸ਼ ਵਿੱਚ ਪੰਛੀ ਬਣ ਕੇ ਉੱਡਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਨੇਤਰ ਖੋਲੇ ਸਾਰੇ ਸਿੱਧ ਅਲੋਪ, ਤੇ ਮਹਾਰਾਜ ਨੇ ਆਪਣੀ ਖੜਾ ਨੂੰ ਆਗਿਆ ਕੀਤੀ ਕਿ ਜਾਓ ਸਾਰੇ ਸਿੱਧਾਂ ਨੂੰ ਬੁਲਾ ਕੇ ਲਿਆਓ, ਔਰ ਜਿੱਥੇ ਜਿੱਥੇ ਵੀ ਇਹ ਲੁਕੇ ਹੋਏ ਸਨ ਖੜਾ ਜਾ ਕੇ ਸਿਰ ਤੇ ਵੱਜਿਆ ਕਰੇ, ਔਰ ਉਹ ਪਰ ਕਾਇਆ ਜਿਹੜੀ ਸੀ ਉਹ ਬਦਲ ਜਾਇਆ ਕਰੇ, ਉਹ ਸਿੱਧ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਨੀ ਆ ਕੇ ਡਿੱਗ ਜਾ ਕਰਨ, ਔਰ ਜੋ ਤਲਾਬ ਦੇ ਵਿੱਚ ਡੱਡੂ ਬਣੇ ਹੋਏ ਸਨ ਖੜਾ ਉੱਥੇ ਪਹੁੰਚੀ, ਉਹਨਾਂ ਨੂੰ ਵੀ ਕੱਢ ਕੇ ਬਾਹਰ ਲਿਆਂਦਾ, ਜੋ ਆਕਾਸ਼ ਵਿੱਚ ਹੈ ਉੱਥੋਂ ਖੜਾ ਵੱਜੀ ਔਰ ਧਰਤੀ 'ਤੇ ਲਿਆਂਦਾ, ਸਾਰੇ ਸਿੱਧ ਇਕੱਤਰ ਕਰ ਲਏ। ਅਤੇ ਇਸ ਵੇਲੇ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਤੁਸੀਂ ਲੁਕੋ, ਅਸੀਂ ਤੁਹਾਨੂੰ ਲੱਭਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇ ਤੁਸੀਂ ਸਾਨੂੰ ਨਾ ਲੱਭ ਹੋਏ ਤਾਂ ਫਿਰ ਕੀ ਕਰੋਗੇ? ਕਹਿੰਦੇ ਤੁਸੀਂ ਜਿੱਥੇ ਲੁਕ ਜਾਓ ਅਸੀਂ ਤੁਹਾਨੂੰ ਲੱਭ ਕੇ ਲਿਆਵਾਂਗੇ। ਮਹਾਰਾਜ ਕਹਿੰਦੇ ਮਰਦਾਨਿਆਂ, ਇਹਨਾਂ ਤੋਂ ਲੱਭ ਤੇ ਨਹੀਂ ਹੋਣਾ, ਪਰ ਇੱਕ ਕੰਮ ਕਰੀ, ਤੂੰ ਇਸ ਥਾਂ ਤੇ ਖੜ ਕਰਕੇ ਇੱਕ ਟਕਾ ਰੱਖ ਕਰਕੇ ਪਰਮੇਸ਼ਰ ਦੇ ਸਨਮੁਖ ਅਰਦਾਸ ਬੇਨਤੀ ਕਰੀ, ਫਿਰ ਅਸੀਂ ਪ੍ਰਗਟ ਹੋਵਾਂਗੇ। ਉਹ ਬਚਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਸ਼ਿਵਰਾਤਰੀ ਦੇ ਅਚਲੇਸ਼ਵਰ ਮੰਦਿਰ ਅੱਜ ਵੀ ਉੱਥੇ ਹੈ, ਔਰ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ, ਅੱਜ ਵੀ ਉਹ ਬੇਰੀ ਸੁਸ਼ੋਭਿਤ ਹੈ ਜਿੱਥੇ ਭਾਈ ਮਰਦਾਨਾ ਜੀ ਨੇ ਖੜ ਕੇ ਇੱਕ ਟਕਾ ਰੱਖ ਕਰਕੇ ਅਰਦਾਸ ਬੇਨਤੀ ਕੀਤੀ ਸੀ। ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਤੋਂ ਹਰੇਕ ਤੱਤ ਵਿੱਚ ਮਿਲਾ ਦਿੱਤਾ। ਸਿੱਧਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਹੁਣ ਪੰਜ ਤੱਤਾਂ ਤੋਂ ਬਣੇ ਸਰੀਰ ਪੰਜ ਤੱਤਾਂ ਵਿੱਚ ਮਿਲਾ ਦਿੱਤੇ, ਕਿੱਥੋਂ ਲੱਭਣਾ ਸੀ? ਧਰਤੀ ਆਕਾਸ਼ ਫਲੋਰ ਮਾਰੀ, ਪਰ ਕਿਤਿਓਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਨਾ ਲੱਭਿਆ। ਤੇ ਇਸ ਵੇਲੇ ਹਾਰ ਕੇ ਭਾਈ ਮਰਦਾਨਾ ਜੀ ਦੇ ਚਰਨੀ ਡਿੱਗੇ ਕਿ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਚਨ ਕਰਕੇ ਗਏ ਨੇ ਉਵੇਂ ਹੀ ਕਰੋ, ਇੱਕ ਟਕਾ ਰੱਖ ਕਰਕੇ ਅਰਦਾਸ ਬੇਨਤੀ ਕਰੋ ਮਹਾਰਾਜ ਪ੍ਰਗਟ ਹੋਣ। ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਲਗਾਉਂਦੇ ਹੋਏ ਪਰਮੇਸ਼ਰ ਦੇ ਸਨਮੁਖ ਭਾਈ ਮਰਦਾਨਾ ਜੀ ਨੇ ਅਰਦਾਸ ਬੇਨਤੀ ਕੀਤੀ ਟਕਾ ਰੱਖ ਕਰਕੇ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪ੍ਰਗਟ ਹੋਏ। ਅੱਜ ਸੁਧਰ ਸੈਨ ਨੂੰ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਹੁਕਮ ਦਿੱਤਾ ਹੈ, ਆਦੇਸ਼ ਦਿੱਤਾ ਹੈ ਕਿ ਇਹ ਰਾਜਨ ਜੇ ਇੰਨੀ ਹੀ ਬੇਹਬਲਤਾ ਹੈ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਇੱਕ ਟਕਾ ਰੱਖ ਕਰਕੇ ਅਰਦਾਸ ਬੇਨਤੀ ਕਰੀ ਅਸੀਂ ਪ੍ਰਗਟ ਹੋਵਾਂਗੇ ਔਰ ਤੇਰਾ ਹਰ ਕਾਰਜ ਆ ਕਰਕੇ ਸਵਾਰਾਂਗੇ। ਅਤੇ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੁਧਰ ਸੈਨ ਰਾਜੇ ਨੂੰ ਇਵੇਂ ਧੀਰਜ ਦੇ ਕਰਕੇ ਉਸ ਬਸੀਹਰ ਨਗਰ ਤੋਂ ਆਪ ਮਹਾਰਾਜ ਚੱਲੇ ਪਾਏ ਸਨ।
ਗਮਨੇ ਅੱਗੇ ਗੁਣੀ ਗਹੀਰਾ,
ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਨਗਰ ਤੋਂ ਅੱਗੇ ਚੱਲੇ
ਜਾਹੇ ਸਾਗਰ ਪੈ ਆਸੇ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਜਿਵੇਂ ਪਹਿਲਾਂ ਸਾਗਰ ਦੇ ਉੱਪਰ ਤੁਰੇ ਆਉਂਦੇ ਸਨ ਉਵੇਂ ਹੀ ਤੁਰੇ ਜਾ ਰਹੇ ਸਨ।
ਬਿਨਾਂ ਪੰਖ ਧਰਨੀ ਪਰ ਜੈਸੇ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਣੀ ਦੇ ਵਿੱਚ ਇਵੇਂ ਚੱਲਦੇ ਸਨ ਜਿਵੇਂ ਕਹਿੰਦੇ ਬਿਨਾਂ ਚਿੱਕੜ ਤੋਂ ਧਰਤੀ ਦੇ ਉੱਪਰ ਕੋਈ ਤੁਰਿਆ ਜਾਂਦਾ ਹੋਵੇ, ਭਾਵ ਪਲੇਨ ਧਰਤੀ ਹੋਵੇ, ਸਾਫ ਧਰਤੀ ਹੋਵੇ, ਉਸ ਦੇ ਉੱਪਰ ਕੋਈ ਆਰਾਮ ਦੇ ਨਾਲ ਹੀ ਤੁਰਿਆ ਜਾਂਦਾ, ਇਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਗਰ ਤੇ ਚੱਲ ਰਹੇ ਸਨ।
ਪਨਕ ਜਾਤ ਸ੍ਰੀ ਮੁਖ ਤੇ ਬਚਨਾ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੱਲਦੇ ਚੱਲਦੇ ਸਾਗਰ ਤੇ ਉੱਪਰ ਆਪਣੇ ਮੁਖਾਰ ਬਿੰਦ ਤੋਂ ਇਵੇਂ ਮਖੌਲ ਵਾਲੇ ਹਾਸੀ ਵਾਲੇ ਬਚਨ ਭਾਈ ਮਰਦਾਨਾ ਜੀ ਦੇ ਨਾਲ ਕਰਦੇ ਹੋਏ,
ਆਸ ਕਰਨ ਕੀ ਜਨ ਮਹਿ ਰਚਨਾ,
ਜਿਨ੍ਹਾਂ ਦੇ ਮਨ ਦੇ ਵਿੱਚ ਇਹ ਰੁਚੀ ਸੀ ਕਿ ਭਾਈ ਮਰਦਾਨਾ ਜੀ ਨੂੰ ਕੋਈ ਨਾ ਕੋਈ ਹਾਸੇ ਵਾਲਾ ਬਚਨ ਕਹਿ ਕਰਕੇ ਤੇ ਉਸ ਨੂੰ ਇਸ ਪਾਸੇ ਭਾਵ ਕਰਤਾਰ ਵਾਲੇ ਪਾਸੇ ਵਿਲਚਾ ਕੇ ਰੱਖਣਾ ਕਿ ਇਸ ਨੂੰ ਮਨ ਦਾ ਕੋਈ ਲੋਭ ਨਾ ਉੱਠੇ, ਪਰਿਵਾਰ ਦਾ ਕੋਈ ਪਿਆਰ ਨਾ ਉੱਠੇ, ਕੋਈ ਭੁੱਖ ਪਿਆਸ ਨਾ ਸਤਾਵੇ, ਤੇ ਮਹਾਰਾਜ ਆਪਣੇ ਇਸ ਲਾਲਚ ਦੇ ਵਿੱਚ ਲਾ ਕਰਕੇ ਤੇ ਭਾਈ ਮਰਦਾਨਾ ਜੀ ਨੂੰ ਉਸ ਸਾਗਰ ਦੇ ਨਾਲ ਪਿੱਛੇ ਪਿੱਛੇ ਲਈ ਆ ਰਹੇ ਹਨ।
ਟਾਪੂ ਆਵਾ ਇੱਕ ਅਗਾਰੀ,
ਇਸ ਸਮੇਂ ਚੱਲਦਿਆਂ ਹੋਇਆਂ ਮਹਾਰਾਜ ਦੇ ਇੱਕ ਟਾਪੂ ਇੱਕ ਨਗਰ ਅੱਗੇ ਆਇਆ ਹੈ।
ਗਮਨ ਖੀਨ ਪਾਹੇ ਮਝਾਰੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਟਾਪੂ ਵੱਲ ਨੂੰ ਚਾਲੇ ਪਾਏ ਹਨ।
ਦੋਏ ਕੋਸ ਤੇ ਪੁਰ ਇੱਕ ਦੇਖਾ,
ਜਦੋਂ ਦੋ ਕੋਹ ਦੇ ਵਿੱਥ ਤੇ ਇੱਕ ਨਗਰ ਸੁੰਦਰ ਦੇਖਿਆ ਹੈ।
ਅਤ ਸੁੰਦਰ ਜਿਹ ਦੁਰਗ ਵਸੇਖਾ,
ਜਿਸ ਕਿਲੇ ਜਿਸ ਨਗਰ ਦੇ ਕਿਲੇ ਜਿਹੜੇ ਨੇ ਉਹ ਬਹੁਤ ਹੀ ਸੁੰਦਰ ਸੋਭਾ ਪਾ ਰਹੇ ਸਨ ਉੱਚੇ।
ਇਹ ਠਾਂ ਬੈਸ ਗਏ ਗਤ ਦਾਨਾ,
ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹ ਦੋ ਕੋਹ ਦੀ ਕੋਹ ਵਿੱਥ ਤੇ ਮਹਾਰਾਜ ਆਪ ਬੈਠ ਗਏ ਔਰ ਨਗਰ ਵਿੱਚ ਪ੍ਰਵੇਸ਼ ਨਾ ਹੋਏ।
ਲਿਖਟ ਨਗਰ ਨਹਿ ਪੀਣ ਪਿਆ ਨਾ,
ਨਗਰ ਤਾਂ ਪਾਸ ਹੀ ਹੈ ਪਰ ਸਤਿਗੁਰੂ ਮਹਾਰਾਜ ਨਗਰ ਵਿੱਚ ਨਾ ਪਹੁੰਚੇ।
ਤੀਨ ਦਿਵਸ ਬੀਤੇ ਉਦਿਆਨਾ,
ਤਿੰਨ ਦਿਨ ਮਹਾਰਾਜ ਨੂੰ ਨਗਰ ਦੇ ਤੋਂ ਬਾਹਰ ਉਦਿਆਨ ਜੰਗਲ ਦੇ ਵਿੱਚ ਬੀਆਬਾਨ ਦੇ ਵਿੱਚ ਬੈਠਿਆ ਹੋਇਆ ਬਤੀਤ ਹੋ ਗਏ।
ਤਬ ਮਰਦਾਨੇ ਬਚਨ ਬਖਾਨਾ,
ਤਦੋਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ,
ਆਇਸ ਦੇਹੋ ਨਗਰ ਮਹਿ ਜਾਵੋ,
ਮਹਾਰਾਜ ਕਿਰਪਾ ਕਰਕੇ ਮੈਨੂੰ ਆਗਿਆ ਦੇਵੋ ਮੈਂ ਨਗਰ ਵਿੱਚ ਜਾਵਾਂ।
ਇਹ ਬਿਲੋਕ ਮੈਂ ਧੂਰਣ ਆਵਾਂ,
ਮਹਾਰਾਜ ਉਸ ਨਗਰ ਨੂੰ ਦੇਖ ਕਰਕੇ ਮੈਂ ਬੜੀ ਛੇਤੀ ਨਾਲ ਆਵਾਂਗਾ।
ਗੋਤ ਭੇ ਸ੍ਰੀ ਮੁਖ ਬਿਰਸਾਨੇ,
ਮਹਾਰਾਜ ਮੁਸਕਰਾਉਂਦੇ ਹੋਏ ਮੁਖ ਤੋਂ ਭਾਈ ਮਰਦਾਨਾ ਜੀ ਦੇ ਨਾਲ ਇਸ ਤਰ੍ਹਾਂ ਬਚਨ ਕਰਨ ਲੱਗੇ।
ਸ਼ੁਦਾ ਲੱਗੀ ਹੋਏ ਹੈ ਮਰਦਾਨੇ,
ਮਰਦਾਨਿਆ ਲੱਗਦਾ ਹੈ ਕਿ ਤੈਨੂੰ ਭੁੱਖ ਲੱਗੀ ਹੈ ਜਿਸ ਕਰਕੇ ਤੂੰ ਨਗਰ ਵਿੱਚ ਜਾਣ ਦੀ ਇੱਛਾ ਕੀਤੀ ਹੈ, ਨਹੀਂ ਤਾਂ ਤੂੰ ਨਗਰ ਵਿੱਚ ਇਕੱਲਾ ਕਦੇ ਵੀ ਨਾ ਜਾਵੇਂ, ਤੇ ਸਾਨੂੰ ਇੰਜ ਲੱਗਦਾ ਕਿ ਤੈਨੂੰ ਹੁਣ ਭੁੱਖ ਲੱਗੀ ਹੈ।
ਤੁਮਕੋ ਭੁੱਖ ਨਾ ਵਿਆਪੀ,
ਸਤਿਗੁਰੂ ਮਹਾਰਾਜ ਤੁਹਾਨੂੰ ਤਾਂ ਕਦੇ ਭੁੱਖ ਲੱਗਦੀ ਨਹੀਂ ਤੇ ਜੇ ਹੁਣ ਮੈਨੂੰ ਲੱਗੀ ਹੈ ਤੇ ਮੈਨੂੰ ਨਗਰ ਵਿੱਚ ਕਿਉਂ ਨਹੀਂ ਜਾਣ ਦਿੰਦੇ। ਇਹ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਚਨ ਕਰਦੇ ਹਨ।
ਤਿਖਾ ਨਾ ਸੰਤਾਏ ਕੋਏ,
ਮਹਾਰਾਜ ਨਾ ਤੁਹਾਨੂੰ ਤਿਖਾ ਨਾਮ ਪਿਆਸ ਦਾ ਹੁੰਦਾ, ਨਾ ਤੁਹਾਨੂੰ ਕਦੇ ਪਿਆਸ ਹੀ ਤੰਗ ਕਰਦੀ ਹੈ। ਮੈਨੂੰ ਤਾਂ ਭੁੱਖ ਤੇ ਪਿਆਸ ਨੇ ਬਹੁਤ ਦੁਖੀ ਕੀਤਾ। ਇਸ ਸਰੀਰ ਦੇ 6 ਦੋਸ਼ ਨੇ, ਜਿਸ ਨੂੰ ਦੁੱਖ ਵੀ ਕਹਿ ਲਓ ਦੋਸ਼ ਕਹਿ ਲਓ, ਕਿ ਜੰਮਣ ਤੇ ਮਰਨ, ਸਰਦ ਤੇ ਗਰਮ, ਭੁੱਖ ਤੇ ਪਿਆਸ। ਇਹ 6 ਰੋਗ ਜਿਹੜੇ ਨੇ, 6 ਦੋਸ਼ ਨੇ, ਇਹ ਸਰੀਰ ਨੂੰ ਵਿਆਪਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਤਾਰ ਦੇ ਸਰੂਪ ਨੇ, ਸਰੀਰ ਵਿੱਚ ਤਾਂ ਹੈ ਹੀ ਨਹੀਂ। ਕੇਵਲ 5 ਤੱਤਾਂ ਦਾ ਢਾਂਚਾ ਲੈ ਕੇ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਨਾ ਆਪ ਨੂੰ ਭੁੱਖ ਤੰਗ ਕਰਦੀ ਹੈ, ਨਾ ਪਿਆਸ ਤੰਗ ਕਰਦੀ ਹੈ, ਉਹ ਤਾਂ ਤੁਹਾਨੂੰ ਆਪਾਸ ਆ ਕੇ ਵੀ ਪਹੁੰਦੀ ਨਹੀਂ ਹੈ ਤੇ ਮੈਨੂੰ ਇਹ ਭੁੱਖ ਤੇ ਪਿਆਸ ਨੇ ਦੁਖੀ ਕੀਤਾ ਹੋਇਆ ਹੈ।
ਕਿਉਂ ਨਿਰਵਾਹ ਹਮ ਹੋਏ,
ਮਹਾਰਾਜ ਮੇਰਾ ਖਾਣ ਤੇ ਪੀਣ ਤੋਂ ਸਰੀਰ ਦਾ ਕਿਵੇਂ ਨਿਰਵਾਹ ਹੋਵੇਗਾ।
ਭਾਈ ਫਿਰੋਂ ਸੰਗ ਤੁਮਰੇ ਹੱਠ ਕਰਕੇ,
ਮਹਾਰਾਜ ਮੈਂ ਤਾਂ ਹੱਠ ਕਰਕੇ ਆਪ ਜੀ ਦੇ ਨਾਲ ਤੁਰਿਆ ਫਿਰਦਾ ਹਾਂ।
ਅੱਜੋਂ ਵਸਨ ਆਪ ਨਗਰ ਨਿਹਾਰ ਕੇ,
ਮਹਾਰਾਜ ਹੁਣ ਮੈਨੂੰ ਆਗਿਆ ਦੇਵੋ ਤੇ ਮੈਂ ਨਗਰ ਦੇ ਵਿੱਚ ਜਾ ਕਰਕੇ ਆਪ ਜੀ ਦੀ ਆਗਿਆ ਪਾ ਕਰਕੇ ਤੇ ਕੋਈ ਭਲਾ ਪੁਰਸ਼ ਵੇਖ ਲਵਾਂਗਾ, ਘਰ ਚੰਗਾ ਵੇਖ ਲਵਾਂਗਾ ਤੇ ਪ੍ਰਸ਼ਾਦਾ ਮੰਗ ਕੇ ਛਕ ਲਵਾਂਗਾ।
ਸ੍ਰੀ ਗੁਰੂ ਭਨਾਇ ਕਰਹੋ ਸੰਤੋਖੰ।
ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆ, ਸੰਤੋਖ ਰੱਖ ਕੇ ਸਾਡੇ ਕੋਲ ਬੈਠ।
ਸ੍ਰੀ ਕਰਤਾਰ ਕਰੇ ਤਵ ਪੋਖੰ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਦੇ ਹੱਥ ਵਿੱਚ ਰੋਜੀ ਰੂਪੀ ਤਾਰ ਹੈ, ਉਹ ਤੇਰੀ ਪੋਖ ਨੂੰ ਤੇਰੀ ਪਾਲਣਾ ਕਰੇਗਾ।
ਯਤਨ ਕਰਨ ਹਿਤ ਮਨ ਨਾ ਡੁਲਾਵੋ।
ਜੇ ਤੂੰ ਯਤਨ ਕਰਨ ਦੇ ਵਾਸਤੇ ਮਨ ਡੁਲਾਉਂਦਾ ਹੈ,
ਪਰਾ ਲਬਦ ਬੈਠੇ ਹੀ ਪਾਵੋ।
ਫਿਰ ਤੈਨੂੰ ਕਿਵੇਂ ਪ੍ਰਾਪਤ ਹੋ ਜਾਵੇਗਾ ਜਦ ਤੱਕ ਤੇਰੀ ਪਰਾਲਬਦ ਵਿੱਚ ਨਾ ਹੋਵੇਗਾ। ਇਸ ਵਾਸਤੇ ਤੂੰ ਯਤਨ ਨਾ ਕਰ, ਮਨ ਨਾ ਡੁਲਾ, ਸਾਡੇ ਕੋਲ ਸੰਤੋਖ ਰੱਖ ਕੇ ਬੈਠ ਜਾ। ਜੋ ਪਰਾਲਬਦ ਵਿੱਚ ਹੋਵੇਗਾ ਉਹ ਤੈਨੂੰ ਮਿਲਣਾ ਹੀ ਮਿਲਣਾ ਹੈ। ਤੇਰੀ ਪਰਾਲਬਦ ਕਿਸੇ ਨੇ ਖੋਣੀ ਨਹੀਂ ਹੈ। ਜੋ ਮਸਤਕ ਦੇ ਨਿਸ਼ਾਨ ਵਿੱਚ ਪਰਮੇਸ਼ਰ ਨੇ ਲਿਖ ਦਿੱਤਾ ਹੈ, ਪਹਿਲੋਂ ਦੇ ਤੈ ਰਿਜਕ ਸੰਬਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਪਰਮੇਸ਼ਰ ਨੇ ਜੀਵ ਨੂੰ ਬਾਅਦ ਵਿੱਚ ਪੈਦਾ ਕੀਤਾ, ਪਹਿਲਾਂ ਇਸ ਜੀਵ ਦੀ ਰੋਜੀ ਇਸ ਸੰਸਾਰ ਵਿੱਚ ਲਿਆਂਦੀ ਹੈ। ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਵਹਿ ਜੰਤ ਉਪਾਏ ਤਾ ਕਾ ਰਿਜਕ ਆਗਿਆ ਕਰ ਧਰਿਆ। ਮਹਾਰਾਜ ਕਹਿੰਦੇ ਜੋ ਤੇਰੀ ਪਰਾਲਬਦ ਵਿੱਚ ਹੈ ਮਰਦਾਨਿਆ, ਉਹ ਤੈਨੂੰ ਮਿਲ ਹੀ ਜਾਣਾ ਹੈ। ਇਸ ਵੇਲੇ ਭਾਈ ਮਰਦਾਨਾ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪੁੱਛਣ ਲੱਗੇ,
ਇਹ ਪੁਰਖੋ ਨਾਮ ਸੋ ਜਾਣਾ।
ਮਹਾਰਾਜ ਤੁਸੀਂ ਅੰਤਰਜਾਮੀ ਹੋ, ਕਿਰਪਾ ਕਰਕੇ ਮੈਨੂੰ ਦੱਸ ਦਿਓ ਕਿ ਇਸ ਨਗਰ ਦਾ ਨਾਮ ਕੀ ਹੈ।
ਸੁਣ ਸ੍ਰੀ ਗੁਰਨਾ ਦੀਨ ਬਕਾਈ।
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਬਚਨ ਸੁਣ ਕਰਕੇ ਇਸ ਨਗਰ ਦਾ ਨਾਮ ਦੱਸਣਾ ਚਾਹਿਆ।
ਨਾਮ ਬ੍ਰਹਮਪੁਰ ਇਸੇ ਅਲਾਈ।
ਮਹਾਰਾਜ ਕਹਿੰਦੇ ਇਸ ਨਗਰ ਦਾ ਨਾਮ ਬ੍ਰਹਮਪੁਰ ਹੈ।
ਜਾਨ ਬ੍ਰਾਹਮਣ ਭੂਪਤ ਨਗਰ।
ਔਰ ਇਸ ਨਗਰ ਦਾ ਜੋ ਰਾਜਾ ਹੈ ਉਹ ਬ੍ਰਾਹਮਣ ਹੈ।
ਕਰਤਰਾਜ ਇਹ ਟਾਪੂ ਸਗਰਾ।
ਔਰ ਇਸ ਸਾਰੇ ਟਾਪੂ ਦੇ ਵਿੱਚ ਉਹ ਬ੍ਰਾਹਮਣ ਰਾਜ ਭਾਗ ਕਰਦਾ ਹੈ।
ਪਰਸਪਰ ਅਸ ਵਿਦ ਬੈਨ।
ਔਰ ਇਸ ਤਰ੍ਹਾਂ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਬਚਨ ਕਰ ਰਹੇ ਸਨ। ਜੋ ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਦਾਸਾਂ ਨੂੰ ਦੋਸ਼ਾਂ ਨੂੰ ਨਿਵਾਰ ਕਰਕੇ, ਪਾਪਾਂ ਨੂੰ ਕੱਟ ਕਰਕੇ ਮੁਕਤੀ ਦਾ ਦਾਨ ਦੇਣ ਵਾਲੇ ਹਨ। ਔਰ ਇਸ ਸਮੇਂ ਛੋਟੇ ਵੱਡੇ ਜਿਹੜੇ ਹਰਨ ਸਨ ਉਹ ਦੌੜੇ ਆ ਰਹੇ ਸਨ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਸੁਭਾਇਮਾਨ ਹੋ ਕੇ ਦੇਖਿਆ ਤੇ ਇੱਕ ਵਾਰੀ ਸਾਰੇ ਜਾਨਵਰ ਰੁਕ ਗਏ। ਸਾਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਦੇਖ ਕਰਕੇ ਰੁਕੇ ਨੇ, ਮਹਾਰਾਜ ਦੇ ਦਰਸ਼ਨ ਕਰਕੇ ਫਿਰ ਅੱਗੇ ਦੌੜੇ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਦੇਖ ਕਰਕੇ ਚਕਰਾ ਗਏ, ਭਾਵ ਅਸਚਰਜ ਹੋ ਗਏ ਕਿ ਇਹ ਪਰਮੇਸ਼ਰ ਦੀ ਜੋਤ ਇੱਥੇ ਹੈ, ਕਿਉਂਕਿ ਜੋਤ ਪਛਾਣ ਲਈ ਉਹਨਾਂ ਜਾਨਵਰਾਂ ਨੇ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਜਿਹੜੇ ਸਰੋਣ ਕੰਨ ਸਨ ਉਹ ਉੱਚੇ ਚੁੱਕੇ ਨੇ ਹਰਨਾਂ ਨੇ। ਉਹ ਤਾਂ ਮਹਾਰਾਜ ਦੀ ਆਵਾਜ਼ ਜੋ ਧੁਰਕੀ ਬਾਣੀ ਦਾ ਗਾਇਨ ਹੁੰਦਾ ਸੀ, ਸਿਮਰਨ ਹੁੰਦਾ ਸੀ, ਉਹ ਸੁਣ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਅੱਗੇ ਚਲੇ ਗਏ।
ਭੈ ਕਰ ਭਾਗੇ ਜਾਹੇ ਅਗਾਰੇ।
ਕਿਉਂਕਿ ਭੈ ਸੀ, ਡਰ ਸੀ ਕਿ ਪਿੱਛੇ ਉਹ ਰਾਜਾ ਸ਼ਿਕਾਰ ਖੇਡਦਾ ਆ ਰਿਹਾ ਸੀ, ਉਸਨੇ ਆਪਣੇ ਨਾਲ ਬੇਅੰਤ ਪ੍ਰਕਾਰ ਦੇ ਇਹਨਾਂ ਜਾਨਵਰਾਂ ਨੂੰ ਪਕੜਨ ਵਾਸਤੇ ਆਦਮੀ ਲਾਏ ਨੇ, ਘੋੜੇ ਲਾਏ ਨੇ, ਸ਼ਿਕਾਰੀ ਕੁੱਤੇ ਲਾਏ ਨੇ, ਜਾਲ ਲਾਏ ਨੇ, ਤੇ ਇਹ ਵਿਚਾਰੇ ਪਿਛਲਾ ਭੈ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਅੱਗੇ ਨਿਕਲ ਗਏ।
ਆਵਤ ਸ਼ੂਕਰ ਬਹੁਰ ਨਿਹਾਰੇ।
ਔਰ ਜਦ ਉਹਨਾਂ ਦੇ ਨਿਕਲ ਜਾਣ ਤੋਂ ਪਿੱਛੋਂ ਕੀ ਦੇਖਿਆ ਕਿ ਸ਼ੂਕਰ ਸੂਰ ਬਹੁਤ ਜ਼ਿਆਦਾ ਪਿੱਛੇ ਦੌੜੇ ਆ ਰਹੇ ਨੇ। ਉਹਨਾਂ ਦੇ ਕਵੀ ਜੀ ਨੇ ਇੱਥੇ ਇੱਕ ਟੂਕ ਵੀ ਦਿੱਤੀ ਹੈ, ਕਹਿੰਦੇ ਕਿ ਜਿਹੜੇ ਜਾਨਵਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਦੇਖ ਕੇ ਗਏ ਸਨ, ਉਹ ਦੇਖੇ ਹੀ ਨਹੀਂ ਸਨ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਬੇਨਤੀ ਕਰਕੇ ਗਏ ਕਿ ਮਹਾਰਾਜ ਸਾਡੀ ਜਾਨ ਦੇ ਬਣੀ ਹੈ ਤੇ ਸਾਡੀ ਜਾਨ ਇਹ ਜਾਣੀ ਲੱਗਦੀ ਹੈ, ਕਿਰਪਾ ਕਰਕੇ ਤੁਸੀਂ ਸਾਡੀ ਇਹ ਜਾਨ ਦੇ ਰਖਵਾਲੇ ਹੋ, ਇਹਨਾਂ ਸਰੀਰਾਂ ਦੀ ਤੁਸੀਂ ਰਾਖੀ ਕਰਨੀ ਹੈ, ਇਸ ਵਾਸਤੇ ਇਹ ਜਿਹੜਾ ਰਾਜਾ ਪਿੱਛੋਂ ਸ਼ਿਕਾਰ ਖੇਡਦਾ ਆਇਆ ਕਿਰਪਾ ਕਰਕੇ ਇਸ ਤੋਂ ਅੱਗੇ ਨਾ ਆਉਣ ਦਿਓ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਾ ਤਾਂ ਉਹ ਸ਼ਿਕਾਰੀ ਕੁੱਤੇ, ਨਾ ਉਸ ਰਾਜੇ ਦੇ ਕੋਈ ਅਹਿਲਕਾਰ ਘੋੜੇ ਆਪਣੇ ਜਗ੍ਹਾ ਤੋਂ ਅੱਗੇ ਕੋਈ ਜਾਣ ਦਿੱਤਾ। ਜਿੰਨੇ ਜਾਨਵਰ ਅੱਗੇ ਲੰਘ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਦੀ ਰੱਖਿਆ ਕੀਤੀ ਹੈ। ਤੇ ਜਦੋਂ ਇਹ ਜਾਨਵਰ ਲੰਘੇ ਪਿੱਛੋਂ ਸੂਰ ਭੱਜੇ ਆਉਂਦੇ ਵੇਖੇ ਹਨ,
ਬਦਨ ਰਦਨ ਸ਼ਬ ਅਸਤੇ ਠੌਰੇ।
ਜਿਨ੍ਹਾਂ ਸੂਰਾਂ ਦੇ ਕਹਿੰਦੇ ਬਦਨ ਐਸੇ ਸਨ ਕਿ ਜਿਵੇਂ ਸੂਰਜ ਨੂੰ ਵਾਹਿਗੁਰੂ ਚੰਦਰਮੇ ਨੂੰ ਰਾਹੂ ਤੇ ਕੇਤੂ ਨੇ ਪਕੜਿਆ ਹੋਵੇ ਤੇ ਉਹ ਲੈ ਕੇ ਭੱਜੇ ਜਾਂਦੇ ਹੋਣ, ਇਸ ਤਰ੍ਹਾਂ ਸੂਰਾਂ ਦੇ ਮੂੰਹ ਮਰਜਾਏ ਹੋਏ, ਔਰ ਕਾਲੇ ਹੋਏ ਹੋਏ ਉਹ ਦੌੜੇ ਜਾ ਰਹੇ ਸਨ।
ਰਾਹੋ ਬਹੁ ਦੌੜੇ,
ਜਿਵੇਂ ਰਾਹੂ ਨੇ ਚੰਦਰਮੇ ਨੂੰ ਪਕੜਿਆ ਹੋਵੇ ਤੇ ਦੌੜਾ ਜਾਂਦਾ ਹੋਵੇ।
ਆਏ ਤਿਨਕੇ ਸਵਾਨ ਪਿਛਾਰੀ,
ਉਹਨਾਂ ਦੇ ਪਿੱਛੋਂ ਇਹ ਸ਼ਿਕਾਰੀ ਕੁੱਤੇ ਜਿਹੜੇ ਸਨ ਇਹਨਾਂ ਜਾਨਵਰਾਂ ਨੂੰ ਪਕੜਨ ਵਾਸਤੇ ਉਹ ਵੀ ਦੌੜੇ ਆਏ।
ਕਹਿਣ ਹੇ ਤੂੰ ਦੌੜੇ ਬਲ ਧਾਰੀ,
ਬੜਾ ਬਲ ਧਾਰ ਕੇ ਪਕੜਨ ਵਾਸਤੇ ਦੌੜਦੇ ਸਨ।
ਬਾਵਰਾ ਪੁਨ ਨਾਰਿਆ,
ਫਿਰ ਜਿਨ੍ਹਾਂ ਮਨੁੱਖਾਂ ਨੇ ਆਪਣੇ ਹੱਥਾਂ ਵਿੱਚ ਬਾਵਰਾ ਜਾਲ ਪਕੜੇ ਹੋਏ ਨੇ ਪੰਛੀਆਂ ਨੂੰ ਪਕੜਨ ਵਾਸਤੇ, ਉਹ ਵੀ ਆ ਗਏ।
ਬਹਿਰੀ ਬਾਜ ਸੀ ਚਾਨ ਉਡਾਏ,
ਇਹ ਸਾਰੇ ਬਾਜਾਂ ਦੇ ਨਾਮ ਨੇ, ਬਹਿਰੀ ਸੀ ਚਾਨੇ ਵੀ ਬਾਜ ਹੀ ਕਹਿੰਦੇ ਨੇ। ਇਹ ਸਾਰੇ ਜਾਨਵਰਾਂ ਨੂੰ ਪਕੜਨ ਵਾਲੇ ਹੁੰਦੇ ਨੇ ਜੋ ਉੱਡ ਕਰਕੇ ਛੋਟੇ ਮੋਟੇ ਪੰਛੀਆਂ ਨੂੰ ਪਕੜ ਲੈਂਦੇ ਨੇ। ਜਿਵੇਂ ਮੀਰੀ ਪੀਰੀ ਦੇ ਮਾਲਕ ਜਦ ਪਹਿਲੇ ਜੰਗ ਦੀ ਆਰੰਭਤਾ ਹੋਈ ਹੈ ਤੇ ਇਹ ਜਿਹੜਾ ਸ਼ਾਹਜਹਾਨ ਦਾ ਬਾਜ ਸੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਇਹੀ ਪਕੜਿਆ ਸੀ, ਕਿਉਂਕਿ ਆਪਣਾ ਬਾਜ ਛੱਡਿਆ ਔਰ ਸ਼ਾਹਜਹਾਨ ਦਾ ਬਾਜ ਉੱਤੋਂ ਆਕਾਸ਼ ਚੋਂ ਉੱਡਦਾ ਹੋਇਆ ਕਲਗੀ ਵਾਹਿਗੁਰੂ ਮੀਰੀ ਪੀਰੀ ਦੇ ਮਾਲਕ ਦੇ ਬਾਜ ਨੇ ਲਾਹ ਲਿਆਂਦਾ ਸੀ। ਇਸ ਤਰ੍ਹਾਂ ਦੇ ਬਾਜ ਜਿਹੜੇ ਸਨ ਉਹ ਉਸ ਰਾਜੇ ਦੇ ਕੋਲ ਸਨ ਜੋ ਉੱਡਦੇ ਹੋਏ ਜਾਨਵਰਾਂ ਨੂੰ ਵੀ ਲਾਹ ਲਿਆਉਂਦੇ ਸਨ। ਜਿਨ੍ਹਾਂ ਦੇ ਨਾਲ ਪਹਿਲਾਂ ਵੀ ਇਹਨਾਂ ਮਨੁੱਖਾਂ ਨੇ ਬਹੁਤ ਜ਼ਿਆਦਾ ਬਿਹੰਗ ਨਾਮ ਪੰਛੀ ਦਾ ਹੁੰਦਾ ਪੰਛੀ ਪਕੜੇ ਹੋਏ ਸਨ।
ਬਾਹਰ ਸੌਰ ਦੁਰਾਵਤ ਆਏ,
ਫਿਰ ਸੌਰ ਨਾਮਕ ਘੋੜ ਸਵਾਰਾਂ ਦਾ, ਫਿਰ ਕੁਝ ਅਜਿਹੇ ਆਦਮੀ ਆਏ ਜੋ ਘੋੜ ਸਵਾਰ ਸਨ ਤੇ ਦੌੜ ਘੋੜਿਆਂ ਨੂੰ ਦੌੜਾ ਕਰਕੇ ਇਹਨਾਂ ਪੰਛੀਆਂ ਜਾਨਵਰਾਂ ਦੇ ਮਗਰ ਲੱਗੇ ਹੋਏ ਸਨ। ਇਹਨਾਂ ਸਾਰਿਆਂ ਦੇ ਪਿੱਛੋਂ ਇਹ ਰਾਜਾ ਜਿਹੜਾ ਨਗਰ ਦਾ ਸੀ ਬ੍ਰਾਹਮਣ ਉਹ ਦੌੜਾ ਆ ਰਿਹਾ ਸੀ। ਜਿਸ ਦੀ ਸ਼ੋਭਾ ਬਹੁਤ ਜ਼ਿਆਦਾ ਪ੍ਰਗਟ ਹੋ ਰਹੀ ਸੀ, ਜਿੱਥੇ ਬੇਦੀਆਂ ਦੇ ਕੁਲ ਦੇ ਟੀਕਾ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਭਾਏਮਾਨ ਸਨ। ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆ ਗਿਆ
ਮਰਦਾਨੇ ਸੋ ਬੋਲੋ ਐਸੇ,
ਤੇ ਭਾਈ ਮਰਦਾਨਾ ਜੀ ਉਸ ਪਾਸੇ ਪਹਿਲਾਂ ਬੈਠੇ ਸਨ ਤੇ ਭਾਈ ਮਰਦਾਨਾ ਜੀ ਨੂੰ ਆ ਕਰਕੇ ਉਸ ਰਾਜੇ ਨੇ ਇਸ ਤਰ੍ਹਾਂ ਬਚਨ ਕਹੇ।
ਆਹੋ ਕੌਣ ਤੁਮ ਕਾਨਨ ਵੈਸੇ,
ਤੁਸੀਂ ਕੌਣ ਹੋ ਇਸ ਜੰਗਲ ਦੇ ਵਿੱਚ ਆ ਕਰਕੇ ਬੈਠੇ ਹੋਏ ਹੋ।
ਵੈਸੇ ਖਿਜਤ ਸ਼ੁਦ ਹਜੇ ਲੱਗੀ,
ਭਾਈ ਮਰਦਾਨਾ ਜੀ ਪਹਿਲਾਂ ਹੀ ਖਿਜ ਕਰਕੇ ਬੈਠੇ ਹੋਏ ਸਨ ਜਿਨ੍ਹਾਂ ਨੂੰ ਭੁੱਖ ਲੱਗੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਮੰਗੀ ਸੀ ਤੇ ਮਹਾਰਾਜ ਨੇ ਜਾਣ ਨਾ ਦਿੱਤਾ ਕਿ ਮਰਦਾਨਿਆ ਇੱਥੇ ਬੈਠਾ ਰਿਹਾ, ਪਰਾਲਬਧ ਇੱਥੇ ਹੀ ਤੈਨੂੰ ਮਿਲ ਜਾਵੇਗੀ। ਤੇ ਭਾਈ ਮਰਦਾਨਾ ਜੀ ਅੰਦਰੇ ਅੰਦਰ ਤਾਂ ਖਿਜ ਰਹੇ ਸਨ ਭੁੱਖ ਦੇ ਸਤਾਏ ਹੋਏ, ਪਰ ਮਹਾਰਾਜ ਦੀ ਆਗਿਆ ਨੂੰ ਮੋੜ ਨਹੀਂ ਸਨ ਸਕੇ। ਤੇ ਜਦੋਂ ਆ ਕਰਕੇ ਰਾਜੇ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਇਸ ਜੰਗਲ ਦੇ ਵਿੱਚ ਬੈਠੇ ਹੋ, ਤੇ ਇਸ ਵੇਲੇ ਜੋ ਭੁੱਖ ਦੇ ਨਾਲ ਸਤਾਇਆ ਹੋਇਆ ਭਾਈ ਮਰਦਾਨਾ ਜੀ ਖਿਜ ਕੇ ਬੋਲਿਆ,
ਨਰਪ ਬੂਝੇ ਤੇ ਰਿਸ ਪੁਨ ਜਾਗੀ,
ਔਰ ਰਾਜੇ ਦੇ ਪੁੱਛਣ ਤੋਂ ਹੀ ਗੁੱਸਾ ਬਹੁਤ ਜਾਗ ਗਿਆ।
ਕਹਿਣ ਲੱਗੋ ਲੋਚਣ ਤੁਮ ਸੰਗਾ,
ਭਾਈ ਮਰਦਾਨਾ ਜੀ ਕਹਿਣ ਲੱਗੇ ਐ ਰਾਜਨ ਤੈਨੂੰ ਅੱਖਾਂ ਦੇ ਨਾਲ ਕੀ ਦਿਸਦਾ ਕਿ ਅਸੀਂ ਮਨੁੱਖ ਨਹੀਂ ਹੈ, ਤੂੰ ਸਾਨੂੰ ਕੀ ਪੁੱਛਦਾ ਹੈ।
ਦੇਖੋ ਹਮ ਮਾਨੁਖ ਸਰਬੰਗਾ,
ਸਾਡੇ ਸਾਰੇ ਅੰਗ ਪ੍ਰਤੰਗ ਮਨੁੱਖਾਂ ਵਾਲੇ ਹੀ ਨੇ, ਬੰਦਿਆਂ ਵਾਲੇ ਹੀ ਨੇ, ਤੇ ਤੈਨੂੰ ਅਸੀਂ ਬੰਦੇ ਨਹੀਂ ਲੱਭਦੇ। ਭਾਈ ਮਰਦਾਨਾ ਜੀ ਨੇ ਸਿੱਧਾ ਹੀ ਖਿੱਜ ਕਰਕੇ ਉਸ ਰਾਜੇ ਨੂੰ ਕਹਿ ਦਿੱਤਾ ਕਿ ਸਾਡੇ ਸਾਰੇ ਅੰਗ ਪ੍ਰਤੰਗ ਬੰਦਿਆਂ ਵਾਲੇ ਨੇ, ਔਰ ਤੈਨੂੰ ਪੁੱਛਣ ਦੀ ਇਹ ਲੋੜ ਹੀ ਨਹੀਂ, ਤੇਰਾ ਵੀ ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਸਾਡਾ ਵੀ ਪੰਜਾਂ ਤੱਤਾਂ ਤੋਂ ਬਣਿਆ, ਜਿਹੋ ਜਿਹੇ ਅੰਗ ਪ੍ਰਤੰਗ ਤੇਰੇ ਨੇ ਉਹੋ ਜਿਹੇ ਅੰਗ ਪ੍ਰਤੰਗ ਸਾਡੇ ਨੇ, ਫਿਰ ਤੂੰ ਕਿਉਂ ਪੁੱਛਦਾ ਕਿ ਤੁਸੀਂ ਕੌਣ ਹੋ, ਜਿਹੋ ਜਿਹਾ ਤੂੰ ਬੰਦਾ ਉਹੋ ਜਿਹੇ ਅਸੀਂ ਬੰਦੇ ਹਾਂ।
ਮਧੁਰ ਬੈਨ ਸੁਣ ਬੈਨ ਅਲਾਏ,
ਇਸ ਦਾ ਨਾਂ ਸੀ ਮਧੁਰ ਬੈਨ, ਜੋ ਬ੍ਰਾਹਮਣ ਸੀ। ਮਧੁਰ ਬੈਨ ਰਾਜੇ ਨੇ ਸੁਣ ਕਰਕੇ ਇਸ ਤਰ੍ਹਾਂ ਬਚਨ ਕਹੇ,
ਉਹ ਅਤੀਤ ਤੁਮ ਜਿਹੋ ਬਤਾਏ,
ਜੇ ਤਾਂ ਤੁਸੀਂ ਵੈਰਾਗੀ ਹੋ, ਫਕੀਰ ਹੋ, ਤਿਆਗੀ ਹੋ, ਤਾਂ ਵੀ ਤੁਸੀਂ ਮੈਨੂੰ ਦੱਸ ਦਿਓ।
ਖਿਜ ਕੇ ਬਹੁ ਬੋਲਿਓ ਮਰਦਾਨਾ,
ਭਾਈ ਮਰਦਾਨਾ ਜੀ ਫਿਰ ਖਿਜ ਕੇ ਬੋਲੇ,
ਕੁਝ ਕਿਆ ਲੋਚਨ ਸੰਗ ਦਿਖਾਨਾ,
ਤੈਨੂੰ ਅੱਖਾਂ ਦੇ ਨਾਲ ਕੀ ਲੱਭਦਾ ਕਿ ਅਸੀਂ ਵੈਰਾਗੀ ਨਹੀਂ ਹਾਂ, ਕੀ ਤਿਆਗੀ ਹਾਂ, ਤੂੰ ਆਪਣੀਆਂ ਅੱਖਾਂ ਦੇ ਨਾਲ ਦੇਖ
ਲਾਇਆ।
ਇਸ ਤਰੀਕੇ ਦੇ ਨਾਲ ਕਹਿ ਕੇ ਭਾਈ ਮਰਦਾਨਾ ਜੀ ਤੇ ਨਾਲ ਹੀ ਆਪਣੀਆਂ ਟੇਢੀ ਜੀ ਨਿਗਾਹ ਨਾਲ ਉਸ ਰਾਜੇ ਵੱਲ ਵੇਖ ਲਿਆ, ਬੜੇ ਗੁੱਸੇ ਦੇ ਨਾਲ ਅੱਖਾਂ ਭਰ ਕੇ ਜਦ ਦੇਖਿਆ,
ਨਿਰਪਸੋਂ ਬੋਲਿਓ ਬਚਨ ਨਾ ਫੇਰਾ,
ਫਿਰ ਉਸ ਰਾਜੇ ਨੇ ਫਿਰ ਬਚਨ ਪੁੱਛਿਆ ਤੇ ਭਾਈ ਮਰਦਾਨਾ ਜੀ ਫਿਰ ਉਸ ਦਾ ਜਵਾਬ ਨਹੀਂ ਦਿੰਦੇ ਔਰ ਉਸ ਰਾਜੇ ਨਾਲ ਬੋਲੇ ਹੀ ਨਹੀਂ ਹਨ।
ਡੀਠ ਡੀਠ ਕਰ ਬੈਠ ਰਹਾਵਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਪਣੀ ਧੌਣ ਨੀਵੀਂ ਕਰਕੇ ਬੈਠੇ ਰਹੇ।
ਇਹ ਕਹਿ ਕੋ ਨਾ ਬੋਲ ਸੁਖਾਵਾ,
ਜਿਸ ਭਾਈ ਮਰਦਾਨਾ ਜੀ ਨੂੰ ਕਿਸੇ ਦਾ ਵੀ ਬੋਲ ਕਿਹਾ ਹੋਇਆ ਸੁਖਦਾਈ ਨਹੀਂ ਲੱਗਦਾ, ਚਾਹੇ ਮਦਰ ਬੈਨ ਰਾਜਾ ਹੈ, ਚਾਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸ ਨੂੰ ਕੁਝ ਕਹਿੰਦੇ ਨੇ ਜਾਂ ਭਾਈ ਬਾਲਾ ਜੀ ਕਹਿੰਦੇ ਨੇ, ਕਿਉਂਕਿ ਭੁੱਖ ਦੇ ਨਾਲ ਸਤਾਏ ਨੇ
ਤੇ ਔਰ ਗੁੱਸਾ ਮਨ ਦੇ ਵਿੱਚ ਹੈ ਕਿ ਮਹਾਰਾਜ ਨੇ ਨਗਰ ਵਿੱਚ ਜਾਣ ਨਹੀਂ ਦਿੱਤਾ, ਹੁਣ ਕੋਈ ਵੀ ਉਹਨਾਂ ਨੂੰ ਕੋਈ ਬਚਨ ਕਹਿੰਦਾ ਤੇ ਚੰਗਾ ਨਹੀਂ ਲੱਗਦਾ, ਬਸ ਇੱਕੋ ਵਾਰੀ ਟੇਢੀ ਨਿਗਾਹ ਨਾਲ ਰਾਜੇ ਵੱਲ ਗੁੱਸੇ ਨਾਲ ਅੱਖਾਂ ਭਰ ਕੇ ਵੇਖ ਲਿਆ ਤੇ ਰਾਜਾ ਹੁਣ ਪੁੱਛਦਾ ਤੇ ਕੋਈ ਜਵਾਬ ਨਹੀਂ ਦਿੰਦੇ ਤੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਅੰਗਦ ਦੇਵ ਮਹਾਰਾਜ ਤਿਸ ਵੇਲੇ
ਸ੍ਰੀ ਅੰਗਦ ਮੈਂ ਤਬ ਜਾਣੀ
ਗੁਰੂ ਅੰਗਦ ਦੇ ਮਹਾਰਾਜ ਸੁਣੋ ਤੇ ਇਸ ਵੇਲੇ ਮੈਂ ਜਾਣ ਲਿਆ
ਸ੍ਰੀ ਨਾਨਕ ਹੈ ਤੂੰ ਸ਼ਨਠਾਨੀ
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲੇ ਜੀ ਦੇ ਵਾਹਿਗੁਰੂ ਭਾਈ ਮਰਦਾਨਾ ਜੀ ਦੇ ਕੌਤਕ ਨੂੰ ਦੇਖ ਕਰਕੇ ਤੇ ਮਹਾਰਾਜ ਨੇ ਚੁੱਪ ਧਾਰਨ ਕਰ ਲਈ ਹੈ ਕਿ ਹੋ ਸਕਦਾ ਕਿ ਇਹ ਮਦਰ ਸੈਨ ਰਾਜਾ ਭਾਈ ਮਰਦਾਨਾ ਜੀ ਨੂੰ ਫਿਰ ਪੁੱਛੇ ਤੇ ਮੈਂ ਨਾ ਹੀ ਜਵਾਬ ਦੇਵਾਂ ਤੇ ਭਾਈ ਮਰਦਾਨਾ ਜੀ ਹੁਣ ਕੀ ਕਹਿੰਦੇ ਨੇ ਇਹਨਾਂ ਨੂੰ, ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤਾਂ ਚੁੱਪ ਸਨ ਤੇ ਮੈਂ ਉਸ ਚੁੱਪ ਨੂੰ ਵੇਖ ਕਰਕੇ
ਜੋ ਸ਼ੁੱਧ ਹਾ ਸੋ ਬਹੁ ਮਰਦਾਨਾ
ਜੋ ਭਾਈ ਮਰਦਾਨਾ ਜੀ ਭੁੱਖ ਦੇ ਨਾਲ ਖਿਜਿਆ ਹੋਇਆ ਸੀ
ਵਿਚਾਰ ਮੈਂ ਬਚਨ ਬਖਾਨਾ
ਤੇ ਮੈਂ ਵਿਚਾਰ ਲਿਆ ਕਿ ਭਾਈ ਮਰਦਾਨਾ ਹੁਣ ਕੋਈ ਗਲਤੀ ਨਾ ਇਸ ਨੂੰ ਬੋਲ ਦੇਵੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਭਾਈ ਮਰਦਾਨਾ ਜੀ ਦਾ ਕੌਤਕ ਦੇਖ ਰਹੇ ਨੇ ਤੇ ਮਹਾਰਾਜ ਮੈਂ ਭੁੱਖ ਤੋਂ ਦੁਖੀ ਹੋਏ ਮਰਦਾਨੇ ਨੂੰ ਵੇਖ ਕਰਕੇ ਤੇ ਇਸ ਵੇਲੇ ਮੈਂ ਬੋਲ ਪਿਆ
ਹਮ ਆਏ ਪਰਦੇਸ਼ ਤੇ
ਐ ਭਾਈ ਅਸੀਂ ਬਹੁਤ ਦੂਰ ਪ੍ਰਦੇਸ਼ ਤੋਂ ਚੱਲ ਕਰਕੇ ਆਏ ਹਾਂ
ਕਿਸ ਨੂੰ ਸੋ ਨਾ ਪਛਾਣ
ਸਾਡੀ ਇੱਥੇ ਕਿਸੇ ਨੂੰ ਵੀ ਪਛਾਣ ਨਹੀਂ ਹੈ ਤੇ ਨਾ ਅਸੀਂ ਕਿਸੇ ਨੂੰ ਪਛਾਣਦੇ ਹਾਂ ਇਸ ਵਾਸਤੇ ਪ੍ਰਦੇਸ਼ ਦੇ ਵਿੱਚ ਹਾਂ ਇਸ ਤਰੀਕੇ ਦੇ ਨਾਲ ਇਹਨਾਂ ਦੇਸ਼ਾਂ ਵਿਦੇਸ਼ਾਂ ਨੂੰ ਵੇਖਦੇ ਹੋਏ ਆਪਦੇ ਦੇਸ਼ ਵਿੱਚ ਪਹੁੰਚ ਗਏ ਹਾਂ
ਸੰਤ ਭੇਖ ਦੇਖਤ ਫਿਰੈ
ਔਰ ਇਹ ਸਾਡਾ ਜਿਹੜਾ ਲਿਬਾਸ ਹੈ ਇਹ ਇੱਕ ਸ਼ਾਂਤ ਆਤਮਾ ਵਾਲੇ ਤਿਆਗੀ ਫਕੀਰਾਂ ਦਾ ਹੈ ਭਾਵ ਸੰਤ ਲਿਬਾਸ ਹੈ ਸਾਧੂ ਮਹਾਤਮਾ ਵਾਲਾ ਲਿਬਾਸ ਹੈ ਔਰ ਇਹਨਾਂ ਦੇਸ਼ਾਂ ਨੂੰ ਹੀ ਵੇਖ ਰਹੇ ਹਾਂ
ਅਵਨੀ ਸ਼ੋਭੇ ਸਥਾਨ
ਔਰ ਜੇ ਇਹ ਜਿਹੜਾ ਸਥਾਨ ਦੇਖਿਆ ਇਹ ਵੀ ਧਰਤੀ ਬਹੁਤ ਸੋਭਨੀਕ ਲੱਗੀ ਹੈ
ਅਗਰ ਜਿਤ ਹੈ ਟਾਪੂ ਸ਼ੁੱਧ ਹੋਈ
ਔਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਿਆਂ ਟਾਪੂਆਂ ਦੇ ਵਿੱਚੋਂ ਹੁੰਦੇ ਹੋਏ ਵੀ ਇਹ ਕਲਯੁਗੀ ਜੀਵਾਂ ਦੀ ਕਲਿਆਣ ਕੀਤੀ ਸੀ ਔਰ ਉਹ ਸੁਧਰ ਸੈਨ ਰਾਜੇ ਨੂੰ ਜਿਹੜਾ ਤੇਜ ਪ੍ਰਤਾਪੀ ਰਾਜਾ ਬਣਾਇਆ ਇੰਦਰ ਸੈਨ ਨੂੰ ਉਸ ਨਗਰ ਦਾ ਮੁਖੀਆ ਬਣਾਇਆ ਔਰ ਭਾਈ ਝੰਡਾ ਜੀ ਨੂੰ ਜੋ ਸਾਰੇ ਦੇਸ਼ ਦਾ ਇਹ ਗੁਰਮੁਖ ਦੀ ਪਦਵੀ ਦਿੱਤੀ ਇਹ ਮਦਰ ਸੈਨ ਰਾਜੇ ਨੇ ਆਪਣੇ ਕੰਨੀ ਪਹਿਲਾਂ ਸੁਣਿਆ ਸੀ ਤੇ ਇਹ ਪਹਿਲਾਂ ਹੀ ਜੋ ਕੰਨੀ ਵਿੱਚ ਸੁਣਿਆ ਸੀ ਕਿ ਇੱਕ ਤਪਾ ਆਇਆ ਹੈ ਇਸ ਧਰਤੀ ਦੇ ਉੱਪਰ ਔਰ ਉਹ ਫਕੀਰ ਬਹੁਤ ਕਰਾਮਾਤੀ ਹੈ ਔਰ ਸਮਰੱਥ ਹੈ ਸਭ ਨੂੰ ਗਿਆਨ ਦੇ ਕਰਕੇ ਪਰਮੇਸ਼ਰ ਦੇ ਲੜ ਲਾਉਂਦਾ ਔਰ ਉਸਦਾ ਕਿਹਾ ਹੋਇਆ ਬਚਨ ਸੱਚਾ ਹੁੰਦਾ ਹੈ ਇਹ ਮਦਰ ਸੈਨ ਰਾਜੇ ਨੇ ਪਹਿਲਾਂ ਹੀ ਆਪਣੇ ਕੰਨਾਂ ਦੇ ਵਿੱਚ ਇਹ ਕੰਨ ਸੋ ਸੁਣੀ ਹੋਈ ਸੀ
ਤਪਾ ਹੈ ਨਾਨਕ ਕੋਈ
ਮਨ ਵਿੱਚ ਵਿਚਾਰਦਾ ਹੈ ਕਿ ਇੱਕ ਤਪਾ ਹੈ ਨਾਨਕ ਨਾਮ ਦਾ ਕਿਤੇ ਉਹੀ ਨਾ ਹੋਵੇ
ਝੰਡੇ ਕੋ ਸਤਿਗੁਰੂ ਬਣਾਇਆ
ਜਿਸ ਨੇ ਭਾਈ ਝੰਡਾ ਜੀ ਨੂੰ ਸਤਿਗੁਰੂ ਬਣਾਇਆ ਭਾਵ ਗੁਰਮੁਖ ਦੀ ਪਦਵੀ ਦੇ ਕਰਕੇ ਆਇਆ ਸੀ
ਸੁਧਰ ਸੈਨ ਬਹੁ ਭੂਪ ਵਧਾਇਆ
ਤੇ ਸੁਧਰ ਸੈਨ ਦਾ ਜਿਹੜਾ ਰਾਜ ਭਾਗ ਹੈ ਉਹ ਬਹੁਤ ਵਧਾ ਕੇ ਆਇਆ ਹੈ ਬਚਨ ਕਰ ਦਿੱਤਾ ਕਿ ਤੇਰਾ ਬਹੁਤ ਵੱਡਾ ਰਾਜ ਭਾਗ ਹੋਵੇਗਾ ਸਤਾਰਾਂ ਰਾਜ ਤੇਰੀ ਈਨ ਮੰਨਿਆ ਕਰਨਗੇ ਔਰ ਸਾਰਿਆਂ ਦਾ ਤੂੰ ਚੱਕਰਵਰਤੀ ਬਾਦਸ਼ਾਹ ਹੋਵੇਗਾ ਉਹ ਕਿਤੇ ਉਹੀ ਨਾ ਨਾਨਕ ਤਪਾ ਹੋਵੇ ਜਿਸ ਨੇ ਉਸ ਸੁਧਰ ਸੈਨ ਰਾਜੇ ਦਾ ਰਾਜ ਭਾਗ ਵਧਾ ਕਰਕੇ ਇਸ ਪਾਸੇ ਨਾ ਆਇਆ ਹੋਵੇ
ਮਦਰ ਬੈਨ ਸਮਝੀ ਮਨ ਮਾਹੀ
ਮਦਰ ਬੈਨ ਰਾਜੇ ਨੇ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਅੰਦਰ ਵਿਚਾਰਾਂ ਕੀਤੀਆਂ
ਤਪਾ ਸੁਣਿਓ ਜਸ ਜਾਹੀ
ਕਿਤੇ ਉਹੀ ਤਪਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਦਾ ਮੈਂ ਪਹਿਲਾਂ ਵੀ ਇਹ ਜਸ ਸੁਣਿਆ ਹੋਇਆ ਸੀ
ਬੂਝਣ ਕੇ ਕਾਰਨ
ਜਦੋਂ ਆਪਣੀ ਬੁੱਧੀ ਦੇ ਨਾਲ ਇਹ ਨਿਸ਼ਚਾ ਕੀਤਾ ਫਿਰ ਪੁੱਛਣ ਵਾਸਤੇ
ਬਾਹਰੋਂ ਕੀਨੋ ਬਚਨੇ ਉਚਾਰਨ
ਇਹ ਮਨ ਦੇ ਅੰਦਰ ਵਿਚਾਰਾਂ ਕਰਕੇ ਨਿਸ਼ਚਾ ਕਰਕੇ ਤੇ ਫਿਰ ਭਾਈ ਬਾਲਾ ਜੀ ਦੇ ਤਾਈ ਫਿਰ ਇਹ ਬਚਨ ਕਰਕੇ ਮਦਰ ਬੈਨ ਰਾਜਾ ਪੁੱਛਣ ਲੱਗਾ
ਉਹ ਹੈ ਨਾਮ ਕੌਣ ਤੁਮ ਦੇਸ਼ਾ
ਮਨ ਦੇ ਵਿੱਚ ਹੌਸਲਾ ਜਿਹਾ ਕੀਤਾ ਕਿ ਇੱਕ ਵਾਰੀ ਪੁੱਛ ਕੇ ਦੇਖ ਲਾਂ ਕਿ ਤੁਹਾਡਾ ਨਾਮ ਕੀ ਹੈ ਜੇ ਤੇ ਗੁਰੂ ਨਾਨਕ ਪਾਤਸ਼ਾਹ ਹੀ ਹੋਏ ਤੇ ਫਿਰ ਮੈਂ ਇਹਨਾਂ ਦੀ ਸ਼ਰਣੀ ਪੈ ਜਾਵਾਂਗਾ ਮੇਰਾ ਵੀ ਭਲਾ ਹੋ ਜਾਵੇਗਾ ਜਦੋਂ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਤੁਹਾਡਾ ਕੀ ਨਾਮ ਹੈ
ਕਹਾਂ ਸਧਾਰੋ ਕਾਂ ਕੋ ਬੇਸਾ
ਕਿੱਥੇ ਜਾ ਰਹੇ ਹੋ ਤੇ ਤੁਹਾਡਾ ਕੀ ਲਿਬਾਸ ਹੈ
ਸੁਣ ਮੈਂ ਕਹਿਓ ਨਾਮ ਮਮ ਬਾਲਾ
ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇਸ ਵੇਲੇ ਮੈਂ ਸੁਣ ਕਰਕੇ ਮਦਰ ਬੈਨ ਰਾਜੇ ਦੇ ਬਚਨ ਤੇ ਮੈਂ ਕਿਹਾ ਕਿ ਮੇਰਾ ਨਾਮ ਬਾਲਾ ਹੈ
ਇਹ ਸਰੂਪ ਸ਼੍ਰੀ ਨਾਨਕ ਦਯਾਲਾ
ਔਰ ਜੇ ਇਹ ਸੁਭਾਏਮਾਨ ਸਰੂਪ ਦੇ ਵਿੱਚ ਸੁਭਾ ਪਾ ਰਹੇ ਨੇ ਇਹ ਦਿਆਲਤਾ ਕਰਨ ਵਾਲੇ ਗਰੀਬਾਂ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਨ
ਦੋਹਰਾ ਜਾਂ ਕੋ ਮਰਦਾਨਾ ਹੈ
ਜਿਹੜੇ ਇਹ ਸਾਡੇ ਪਾਸ ਬੈਠੇ ਨੇ ਭੁੱਖ ਦੇ ਨਾਲ ਦੁਖੀ ਹੋਏ ਇਸ ਦਾ ਨਾਮ ਭਾਈ ਮਰਦਾਨਾ ਜੀ ਹੈ ਔਰ ਇਹਨਾਂ ਨੂੰ ਭੁੱਖ ਨੇ ਸਤਾਇਆ ਹੋਇਆ ਹੈ
ਮਾਦਰ ਦੇਸ਼ ਹਮ ਧਾਮ
ਸਾਡਾ ਜਿਹੜਾ ਦੇਸ਼ ਹੈ ਉਹ ਮਾਝੇ ਦਾ ਦੇਸ਼ ਹੈ ਮਾਝੇ ਦੇਸ਼ ਤੋਂ ਅਸੀਂ ਚੱਲ ਕੇ ਆਏ ਹਾਂ ਤੇ ਸਾਡੇ ਮਾਝੇ ਦੇਸ਼ ਦੇ ਵਿੱਚ ਹੀ ਘਰ ਹਨ।
ਸੇਵਕ ਸ੍ਰੀ ਗੁਰੂ ਪਦ ਪਦਮ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਸੇਵਨ ਕਰਦੇ ਹੋਏ
ਮੁਕਤ ਹੋਣ ਕੇ ਕਾਮ
ਅਸੀਂ ਆਪਣਾ ਮੁਕਤੀ ਦਾ ਕਾਰਨ ਜਾਣ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰ ਰਹੇ ਹਾਂ ਕਿ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਾਂਗੇ ਤੇ ਸਾਨੂੰ ਮੁਕਤੀ ਦਾ ਦਾਨ ਮਿਲੇਗਾ। ਜਦੋਂ ਭਾਈ ਬਾਲਾ ਜੀ ਨੇ ਇਹ ਨਿਮਰਤਾ ਵਾਲੇ ਬਚਨ, ਕਿਉਂਕਿ ਜਦੋਂ ਵੀ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਦੀ ਮਦਦ ਕੀਤੀ ਹੈ ਨਾ, ਤੇ ਉਸ ਵੇਲੇ ਭਾਈ ਬਾਲਾ ਜੀ ਬੜੀ ਨਿਮਰਤਾ ਵਾਲੇ ਬਚਨ ਕਹਿ ਕਰਕੇ ਦੂਸਰੇ ਦਾ ਮਨ ਮੋਹ ਲਿਆ ਕਰਦੇ ਸਨ, ਤੇ ਭਾਈ ਬਾਲਾ ਜੀ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਮੇਰਾ ਨਾਮ ਭਾਈ ਬਾਲਾ ਹੈ ਤੇ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮੁਕਤੀ ਦਾ ਦਾਨ ਦਿੰਦੇ ਨੇ, ਗਰੀਬਾਂ ਤੇ ਦਿਆਲਤਾ ਕਰਦੇ ਨੇ ਔਰ ਗਿਆਨ ਦਾ ਉਪਦੇਸ਼ ਦਿੰਦੇ ਨੇ, ਇਹ ਭਾਈ ਮਰਦਾਨਾ ਜੀ ਹਨ ਤੇ ਸਾਡਾ ਦੇਸ਼ ਮਾਝਾ ਹੈ, ਉੱਥੇ ਸਾਡੇ ਘਰ ਨੇ। ਜਦੋਂ ਇਹੋ ਜਿਹੇ ਬਚਨ ਮਦਰ ਬੈਨ ਰਾਜੇ ਨੇ ਸੁਣੇ ਔਰ ਇਹ ਨਿਸ਼ਚਾ ਕਰ ਲਿਆ ਕਿ ਇਹ ਜਾਣ ਲਿਆ ਕਿ ਇਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ, ਇਹਨਾਂ ਦੇ ਪਾਸੋਂ ਹੀ ਮੁਕਤੀ ਦਾ ਦਾਨ ਮਿਲ ਸਕਦਾ ਹੈ।
ਤੁਰੰਗ ਜੋਰ ਜੋਗ ਹੱਥ
ਔਰ ਉਸੇ ਵੇਲੇ ਤੁਰੰਗ ਨਾਮ ਘੋੜੇ ਦਾ ਹੁੰਦਾ, ਘੋੜੇ ਤੋਂ ਉੱਤਰ ਪਿਆ, ਦੋਨੇ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਖੜਿਆ
ਜਗਨਨਾਥ
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਜਗਤ ਦੇ ਮਾਲਕ ਨੇ, ਅਧੀਨਤਾ ਦੇ ਸਹਿਤ ਹੋ ਕੇ ਚਰਨੀ ਪਿਆ ਹੈ, ਬੜੇ ਪ੍ਰੇਮ ਦੇ ਨਾਲ ਨਮਸਕਾਰ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਨਗਰ ਵਿਖੇ ਗੁਣ ਖਾਨੀ
ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਕਿਰਪਾ ਕਰਕੇ ਨਗਰ ਦੇ ਵਿੱਚ ਆਉਣਾ ਕਰੋ, ਕਿਉਂਕਿ ਹੁਣ ਪਛਾਣ ਹੋ ਗਈ ਹੈ ਕਿ ਇਹ ਮੁਕਤੀਦਾਤਾ ਨੇ। ਇਹਨਾਂ ਨੇ ਹੀ ਸੁਧਰ ਸੈਨ ਰਾਜੇ ਦਾ ਜਿਹੜਾ ਰਾਜ ਭਾਗ ਸੀ ਉਹ ਵਧਾਇਆ ਹੈ। ਇਹ ਜਿਹੜਾ ਜਸ ਪਹਿਲਾਂ ਹੀ ਇਹ ਮਦਰ ਬੈਨ ਰਾਜੇ ਨੇ ਸੁਣਿਆ ਸੀ, ਜਦ ਹੁਣ ਨਾਮ ਕਰਕੇ ਪਛਾਣ ਹੋ ਗਈ ਹੈ ਤੇ ਚਰਨੀ ਪੈ ਕੇ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਸ ਉਜਾੜ ਦੇ ਵਿੱਚ ਬੈਠਣ ਕਰਕੇ ਤੁਸੀਂ ਕਿਉਂ ਕਸ਼ਟ ਸਹਾਰਦੇ ਹੋ, ਇਹ ਨਗਰ ਵੀ ਤੁਹਾਡਾ, ਇਹ ਘਰ ਤੁਹਾਡੇ ਨੇ, ਕਿਰਪਾ ਕਰੋ ਤੁਸੀਂ ਨਗਰ ਦੇ ਵਿੱਚ ਚਰਨ ਪਾਓ।
ਮੰਦਰ ਬਹੁ ਬਣੇ ਵਿਚਿਤਰ
ਜਿਸ ਨਗਰ ਦੇ ਜਿਹੜੇ ਮੰਦਰ ਘਰ ਨੇ ਬਹੁਤ ਸੁੰਦਰ ਬਣੇ ਹੋਏ ਹਨ,
ਪਾਏ ਪਾਹੁ ਨਿਜ ਕਰਹੁ ਪਵਿੱਤਰ
ਮਹਾਰਾਜ ਕਿਰਪਾ ਕਰਕੇ ਆਪਣੇ ਇਹ ਮੁਬਾਰਕ ਚਰਨ ਪਾ ਕਰਕੇ ਇਸ ਨਗਰ ਨੂੰ ਪਵਿੱਤਰ ਕਰ ਦਿਓ।
ਲੈ ਕਰ ਅੰਨ ਬਣਾਏ ਭੰਡਾਰਾ
ਮਹਾਰਾਜ, ਜੇ ਤੁਸੀਂ ਵੈਰਾਗੀ ਤਿਆਗੀ ਹੋ ਤੇ ਤੁਸੀਂ ਅਨਾਜ ਲੈ ਕਰਕੇ ਆਪਣਾ ਭੰਡਾਰਾ ਭੋਜਨ ਤਿਆਰ ਕਰ ਲਿਓ, ਕਿਉਂਕਿ ਕਈ ਤਿਆਗੀ ਵੈਰਾਗੀ ਅਜਿਹੇ ਹੁੰਦੇ ਨੇ ਜਿਹੜਾ ਕਿਸੇ ਦਾ ਤਿਆਰ ਕੀਤਾ ਹੋਇਆ ਭੋਜਨ ਨਹੀਂ ਛਕਦੇ, ਆਪਣੇ ਹੀ ਹਸਤ ਕਮਲਾਂ ਦੇ ਨਾਲ ਸੁੱਕੀ ਰਸ ਲੈ ਕਰਕੇ ਪ੍ਰਸ਼ਾਦਾ ਤਿਆਰ ਕਰਕੇ ਛਕਦੇ ਨੇ। ਤੇ ਮਦਰ ਬੈਨ ਰਾਜਾ ਬ੍ਰਾਹਮਣ ਸੀ ਤੇ ਉਸ ਨੂੰ ਬਸ ਇਸ ਗੱਲ ਦਾ ਪਤਾ ਸੀ ਕਿ ਜਿਹੜੇ ਸੰਨਿਆਸੀ ਵੈਰਾਗੀ ਤਿਆਗੀ ਨੇ ਉਹ ਸੁੱਕਾ ਭੋਜਨ ਲੈ ਕਰਕੇ ਪ੍ਰਸ਼ਾਦਾ ਤਿਆਰ ਕਰਕੇ ਛਕਦੇ ਨੇ, ਤੇ ਮਹਾਰਾਜ ਨੂੰ ਬੇਨਤੀ ਕਰਦਾ ਇਹ ਮਦਰ ਬੈਨ ਰਾਜਾ ਕਿ ਮਹਾਰਾਜ ਤੁਸੀਂ ਨਗਰ ਦੇ ਵਿੱਚ ਆਓ ਔਰ ਮੇਰੇ ਕੋਲੋਂ ਭੋਜਨ ਲੈ ਕੇ, ਅਨਾਜ ਲੈ ਕਰਕੇ ਤੇ ਤੁਸੀਂ ਆਪਣਾ ਭੋਜਨ ਭੰਡਾਰਾ ਤਿਆਰ ਕਰਕੇ ਛਕ ਲਵੋ ਔਰ ਆਪ ਤਿਆਰ ਕਰਕੇ ਮਿੱਠੇ ਸਵਾਦ ਲਈ ਭੋਜਨ ਛਕ ਲਵੋ।
ਰੰਗ ਅਨੇਕ ਲਿਓ ਸੋਠ ਕੀ ਰੰਗ
ਸਤਿਗੁਰੂ ਮਹਾਰਾਜ ਤੇ ਅਨੇਕਾਂ ਪ੍ਰਕਾਰਾਂ ਦੇ ਵਸਤਰ ਲੈ ਕਰਕੇ ਇਸ ਸਰੀਰ ਤੇ ਪਹਿਨਣਾ ਕਰੋ।
ਪਹਿਰੋ ਗੁਣੀ ਗਹੀਰ ਸਰੀਰ ਰੰਗ
ਸਤਿਗੁਰੂ ਮਹਾਰਾਜ ਇਹ ਤੁਛ ਭੇਟਾ ਮੇਰੇ ਤੋਂ ਲੈ ਕਰਕੇ ਇਸ ਸਰੀਰ ਤੇ ਪਹਿਨਣਾ ਕਰੋ।
ਔਰ ਨਾ ਚਲੋ ਤਾਉ ਇਹਾਂ ਬਚਾਵੋ
ਜੇ ਮਹਾਰਾਜ ਤੁਸੀਂ ਨਗਰ ਦੇ ਵਿੱਚ ਜਾਣ ਵੱਲੋਂ ਸੰਨਿਆਸ ਕੀਤਾ ਕਿ ਅਸੀਂ ਨਗਰ ਨਹੀਂ ਜਾਣਾ, ਨਗਰ ਦੇ ਵਿੱਚ ਪੈਰ ਨਹੀਂ ਪਾਉਣਾ, ਤੇ ਮਹਾਰਾਜ ਫਿਰ ਮੈਂ ਸਾਰੀਆਂ ਵਸਤੂਆਂ ਇੱਥੇ ਹੀ ਆਪ ਜੀ ਨੂੰ ਪਹੁੰਚਾਉਣੀਆਂ ਕਰਦਾ ਹਾਂ। ਮਹਾਰਾਜ ਮੈਂ ਉਵੇਂ ਹੀ ਕਰਾਂਗਾ ਜਿਵੇਂ ਆਪ ਜੀ ਦੀ ਆਗਿਆ ਹੋਵੇ, ਜੇ ਤਾਂ ਆਪ ਨਗਰ ਵਿੱਚ ਚੱਲੋ ਤੇ ਮੈਂ ਨਗਰ ਵਿੱਚ ਜਾ ਕੇ ਆਪ ਜੀ ਦੀ ਸੇਵਾ ਕਰਾਂ, ਜੇ ਇੱਥੇ ਹੀ ਰਹਿਣਾ ਚਾਹੁੰਦੇ ਹੋ ਤਾਂ ਵੀ ਆਗਿਆ ਕਰ ਦਿਓ, ਮੈਂ ਸਾਰੀਆਂ ਵਸਤੂਆਂ ਇੱਥੇ ਲੈ ਕੇ ਆਵਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਰਾਜੇ ਦੇ ਪਾਸੋਂ ਐਸੇ ਪ੍ਰੇਮ ਭਰੇ ਬਚਨ ਸੁਣੇ,
ਬੋਲੇ ਬਚਨ ਗੁਰੂ ਗੁਣ ਖਾਨੀ
ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਵੇਲੇ ਉਸ ਮਧੁਰ ਬੈਨ ਰਾਜੇ ਨੂੰ ਬਚਨ ਬੋਲਣ ਲੱਗੇ।
ਬਿਲਾਵਲ ਮਹੱਲਾ ਪਹਿਲਾ ਇੱਕ ਭੰਡਾਰਾ ਨਾਮ ਕਾ
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਬਿਲਾਵਲ ਰਾਗ ਦੇ ਵਿੱਚ ਇਹ ਮਧੁਰ ਬੈਨ ਰਾਜੇ ਨੂੰ ਗੁਰਬਾਣੀ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਏਕ ਭੰਡਾਰਾ ਨਾਮ ਕਾ, ਐ ਰਾਜਨ ਜੋ ਇੱਕ ਪਰਮੇਸ਼ਰ ਦਾ ਅਸੀਂ ਨਾਮ ਆਪਣੇ ਹਿਰਦੇ ਵਿੱਚ ਦ੍ਰਿੜ ਕੀਤਾ ਹੋਇਆ ਨਾ, ਇਹੀ ਪਰਮੇਸ਼ਰ ਦਾ ਭੰਡਾਰਾ ਭੋਜਨ ਹੈ। ਜਿਸ ਪਰਮੇਸ਼ਰ ਦੇ ਨਾਮ ਕਰਕੇ ਸਾਰੇ ਹੀ ਪਦਾਰਥ ਆ ਗਏ, ਸਲੋਣੇ ਵੀ ਤੇ ਮਧੁਰ ਮਿੱਠੇ ਵੀ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜੋ ਪਰਮੇਸ਼ਰ ਦਾ ਨਾਮ ਅਸੀਂ ਹਿਰਦੇ ਵਿੱਚ ਸਮਾਇਆ ਹੋਇਆ ਹੈ ਨਾ, ਇਹੀ ਪਰਮੇਸ਼ਰ ਦਾ ਨਾਮ ਰੂਪੀ ਭੋਜਨ ਅਸੀਂ ਛਕਦੇ ਹਾਂ, ਜਿਨ੍ਹਾਂ ਪਦਾਰਥਾਂ ਕਰਕੇ ਸਾਰੇ ਸਵਾਦ ਆਉਂਦੇ ਨੇ।
ਦੁੱਖ ਨੰਗ ਸਭ ਛੀਨ ਕੈ।
ਜਿਸ ਪਦਾਰਥਾਂ ਕਰਕੇ ਮਿੱਠਲੇ ਮਧੁਰ ਭੋਜਨ ਛਕਣੇ ਕਰਕੇ ਜਿਹੜੀ ਇਹ ਪੇਟ ਦੀ ਭੁੱਖ ਹੈ ਉਹ ਵੀ ਨਿਕਲ ਗਈ ਹੈ, ਫਿਰ ਸਰੀਰ ਦਾ ਨੰਗੇਜ ਜਿਹੜਾ ਹੈ ਇਹ ਪਰਮੇਸ਼ਰ ਦਾ ਸਿਫਤ ਕਰਕੇ ਸਿਫਤੀ ਰੂਪੀ ਕੱਪੜਾ ਅਸੀਂ ਆਪਣੇ ਤਨ ਤੇ ਪਹਿਨਿਆ ਹੋਇਆ ਹੈ,
ਆਪਣਾ ਕਰ ਲਿਆ
ਤੇ ਪਰਮੇਸ਼ਰ ਨੇ ਸਾਨੂੰ ਆਪਣੇ ਸੇਵਕ ਬਣਾਇਆ ਲਿਆ ਬਣਾ ਲਿਆ ਹੈ।
ਐਸਾ ਨਾਮ ਨਾ ਛੋੜੀਐ,
ਐ ਰਾਜਨ ਇਹੋ ਜਿਹਾ ਪਰਮੇਸ਼ਰ ਦਾ ਨਾਮ ਕਦੇ ਵੀ ਛੱਡਣਾ ਨਹੀਂ ਚਾਹੀਦਾ।
ਸਾਧ ਸੰਗ ਹਮਾਰੇ,
ਇਸ ਵਾਸਤੇ ਉਹ ਅਕਾਲ ਪੁਰਖ ਵਾਹਿਗੁਰੂ ਤੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਪਪੂਤੇ, ਉਹ ਹਮੇਸ਼ਾ ਹੀ ਸਾਡੇ ਪਾਸ ਹੈ।
ਲੇਖਾ ਕੋਈ ਨਾ ਪੁੱਛੇ,
ਫਿਰ ਜੇ ਪਰਮੇਸ਼ਰ ਦਾ ਨਾਮ ਕੋਲ ਹੋਵੇ, ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਵੇ, ਕੋਈ ਵੀ ਇਸ ਸਰੀਰ ਦਾ ਲੇਖਾ ਨਹੀਂ ਪੁੱਛਦਾ।
ਮਨ ਮੀਤ ਪਿਆਰੇ,
ਐ ਮਿੱਤਰ ਪਿਆਰੇ ਤੂੰ ਸੁਣ ਲੈਣਾ ਕਰ, ਮਧੁਰ ਬੈਨ ਰਾਜੇ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ, ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ ਹਨ।
ਭੋਜਨ ਉੱਤਮ ਹਮ ਕੀਆ,
ਸਤਿਗੁਰੂ ਮਹਾਰਾਜ ਕਹਿੰਦੇ ਕਿ ਜਿਹੜਾ ਅਸੀਂ ਇਹ ਉੱਤਮ ਭੋਜਨ ਕੀਤਾ ਹੋਇਆ ਹੈ
ਸੰਤਨ ਪ੍ਰਸਾਦ,
ਇਹੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਾਨੂੰ ਇਹ ਬਖਸ਼ਿਸ਼ ਹੋਈ ਹੈ।
ਜਲ ਸੀਤਲ ਸਤ ਕਾ ਪੀਆ,
ਫਿਰ ਜਿਹੜਾ ਜਤ ਸਤ ਰੱਖਣਾ ਹੈ, ਸਤ ਪ੍ਰਤੱਗੀ ਹੋਣਾ ਹੈ, ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰਕੇ ਰੱਖਣਾ ਹੈ, ਮਹਾਰਾਜ ਕਹਿੰਦੇ ਇਹ ਠੰਡਾ ਪਾਣੀ ਛਕਣਾ ਕੀਤਾ ਹੈ,
ਹਿਰਦੇ ਮਹ ਸ਼ਾਂਤ,
ਔਰ ਜਿਸ ਠੰਡੇ ਪਾਣੀ ਦੇ ਛਕਣੇ ਕਰਕੇ ਹਿਰਦਾ ਸ਼ਾਂਤ ਹੋਇਆ ਹੋਇਆ ਹੈ,
ਵਸਤਰ ਬ੍ਰਹਮ ਪਛਾਣਿਆ,
ਫਿਰ ਜਿਹੜੇ ਬ੍ਰਹਮ ਦੀ ਪਛਾਣ ਕਰਨੀ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਤਰਤ ਪਤਾਲ ਆਕਾਸ ਹੈ ਮੇਰੀ ਜਿੰਦੜੀ, ਇਹ ਸਭ ਹਰ ਹਰ ਨਾਮ ਧਿਆਵੈ ਰਾਮ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਇਹ ਜਿਹੜੀ ਪਰਮੇਸ਼ਰ ਦੀ ਬ੍ਰਹਮ ਦੀ ਪਛਾਣ ਕਰ ਲੈਣੀ ਹੈ, ਇਹੀ ਸਰੀਰ ਦੇ ਉੱਪਰ ਵਸਤਰ ਪਹਿਨਿਆ ਹੋਇਆ ਹੈ,
ਕਾਇਆ ਕੇ ਸੰਗ,
ਇਹ ਸਰੀਰ ਦੇ ਨਾਲ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ।
ਲੱਖ 84 ਏਕ ਹੈ,
84 ਲੱਖ ਜੂਨਾਂ ਦੇ ਵਿੱਚ ਇੱਕੋ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਅਨੇਕ ਹੈ ਫਿਰ ਏਕ ਹੈ, ਅਨੇਕਾਂ ਰੂਪਾਂ ਦੇ ਵਿੱਚ ਪ੍ਰਗਟ ਹੋ ਕਰਕੇ ਚਾਰ ਖਾਣੀਆਂ ਦੇ ਦੁਆਰਾ ਸ੍ਰਿਸ਼ਟੀ ਪੈਦਾ ਕੀਤੀ ਹੈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ, ਔਰ ਸਾਰਿਆਂ ਦੇ ਵਿੱਚ ਇੱਕੋ ਇੱਕ ਪਰਮੇਸ਼ਰ ਹੀ ਪਰਿਪੂਰਨ ਹੈ,
ਨਿਰਭੰਗ,
ਜਿਸ ਕਰਕੇ ਨਿਰਭੰਗ ਸਾਰੇ ਜਿਹੜੇ ਵਿਘਨ ਨੇ ਉਹ ਨਾਸ ਹੋਏ ਹਨ।
ਨਾਨਕ ਕਹੇ ਰਾਜਿੰਦਰ ਸੁਣ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਰਾਜ ਇੰਦਰ ਰਾਜਨ ਸੁਣਨਾ ਕਰ,
ਸਭ ਝੂਠ ਪਸਾਰਾ,
ਇਹ ਜਿਹੜਾ ਸੰਸਾਰ ਦਾ ਪਸਾਰਾ ਹੈ ਸਭ ਨਾਸਵੰਤ ਹੈ, ਦ੍ਰਿਸ਼ਟਮਾਨ ਹੈ, ਸਗਲ ਮਥਿਨ, ਜੋ ਕੁਝ ਵੀ ਨਜ਼ਰੀ ਆ ਰਿਹਾ ਸਾਰਾ ਕੁਝ ਨਾਸ਼ ਹੋ ਜਾਣ ਵਾਲਾ ਹੈ,
ਦ੍ਰਿਸ਼ਟਮਾਨ ਸਭ ਬਿਨਸ ਜਾਏ,
ਜੋ ਵੀ ਨਜ਼ਰੀ ਆਉਂਦਾ ਸਾਰਾ ਨਾਸ ਹੋ ਜਾਣਾ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛੱਡ ਸਗਲ ਜੰਜਾਲ, ਜੋ ਵੀ ਉਪਜਿਆ ਇੱਕ ਦਿਨ ਉਹ ਨਾਸ ਹੋਵੇਗਾ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਰਹਿਣਾ ਹੈ, ਰਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਇਸ ਸੰਸਾਰ ਤੇ ਰਹਿਣ ਵਾਲਾ ਹੈ, ਜਾਂ ਜਿਨ੍ਹਾਂ ਨੇ ਜਪਿਆ ਜਾਂ ਉਹ ਰਹਿਣਗੇ, ਇਸ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰ, ਤੇਰੀ ਭੁੱਖ ਵੀ ਮਿਟ ਜਾਵੇਗੀ, ਤੇਰੇ ਸਰੀਰ ਦਾ ਨੰਗੇਜ ਵੀ ਢੱਕਿਆ ਜਾਵੇਗਾ, ਤੈਨੂੰ ਇਹ ਸੰਸਾਰ ਦੇ ਪਦਾਰਥਾਂ ਦੇ ਭੋਜਨ ਦੀ ਲੋੜ ਨਹੀਂ ਰਹਿਣੀ, ਔਰ ਨਾ ਸੰਸਾਰ ਦੇ ਵਸਤਰਾਂ ਦੀ ਲੋੜ ਰਹਿਣੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਵਸਤਰ ਆਪਣੇ ਸਰੀਰ ਦੇ ਉੱਪਰ ਪਹਿਨ ਲਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਮਿਲ ਜਾਵੇਗਾ।
ਸੁਣੇ ਬੈਨ ਮਨ ਦੀਨ ਹੋਏ,
ਜਦੋਂ ਮਧੁਰ ਬੈਨ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਿਲਾਵਲ ਰਾਗ ਦੇ ਵਿੱਚ ਉਪਦੇਸ਼ ਦਿੱਤਾ ਹੋਇਆ, ਆਪਣੇ ਕੰਨਾਂ ਰੂਪੀ ਡੋਨਿਆਂ ਦੇ ਵਿੱਚ ਅੰਮ੍ਰਿਤ ਦੇ ਸਮਾਨ ਪਾ ਲਿਆ, ਤੇ ਇਸ ਵੇਲੇ ਸਾਰਾ ਗਿਆਨ ਹੋ ਆਇਆ, ਪਰ ਇਹ ਸ਼ਬਦ ਧੁਰਕੀ ਬਾਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਵਿੱਚ ਦਰਜ ਨਹੀਂ ਹੈ, ਇਹ ਬਾਹਰੋਂ ਸ਼ਬਦ ਹੈ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਇਸ ਬ੍ਰਹਮਪੁਰ ਨਗਰ ਦੇ ਵਿੱਚ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਇਹ ਉਪਦੇਸ਼ ਦਿੱਤਾ ਤੇ ਅੰਦਰੋਂ ਜਿਹੜੇ ਆਸਾ ਅੰਦੇਸ਼ਾ ਦੋਏ ਪੱਟ ਜੜੇ, ਇਹ ਤਖਤੇ ਖੁੱਲ ਗਏ,
ਬੰਦੇ ਦੋਨੋਂ ਪਾਨ,
ਅਧੀਨਤਾ ਦੇ ਸਹਿਤ ਹੋਇਆ ਹੋਇਆ ਦੋਨੇ ਹੱਥ ਜੋੜ ਕਰਕੇ ਮਹਾਰਾਜ ਦੇ ਸਨਮੁਖ
ਕਰੋ ਉਪਦੇਸ਼ ਮੁਝ,
ਇਸ ਵੇਲੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਮੈਨੂੰ ਹੋਰ ਉਪਦੇਸ਼ ਦੇਣਾ ਕਰੋ,
ਅਧਿਕਾਰੀ ਸ਼ੁਭ ਜਾਣ,
ਮਹਾਰਾਜ ਆਪਣਾ ਸ਼ੁਭ ਜਗਿਆਸੂ ਜਾਣਨਾ ਕਰੋ, ਅਧਿਕਾਰੀ ਜਾਣ ਲਵੋ,
ਬਾਰ ਬਾਰ ਬੰਦਤ ਪਦ ਗੁਰੂ ਕੋ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਰ ਬਾਰ ਚਰਨਾਂ ਦੇ ਉੱਪਰ ਡੰਡੇਵਤ ਹੋ ਕਰਕੇ ਨਮਸਕਾਰਾਂ ਕਰਦਾ ਔਰ ਬੇਨਤੀਆਂ ਕਰਦਾ ਹੈ।
ਭਰਤ ਬਹੁ ਹਿਤ ਕਰ ਉਰ ਕੋ,
ਬਹੁਤੇ ਹਿਰਦੇ ਦੇ ਨਾਲ ਹੋ ਕਰਕੇ ਪ੍ਰੇਮ ਦੇ ਨਾਲ ਬੇਨਤੀਆਂ ਕਰਦਾ ਹੈ।
ਕਮਲ ਬਦਨ ਲੱਖ ਕਰ ਜਗਿਆਸੀ,
ਕਮਲ ਸ੍ਰੀ ਕੇ ਮੁਖੜੇ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਜਗਿਆਸੂ ਜਾਣ ਲਿਆ, ਪੂਰਨ ਅਧਿਕਾਰੀ ਜਾਣਿਆ,
ਉਪਦੇਸ਼ ਨਿਹਿਤ ਗਿਰਾ ਪ੍ਰਕਾਸ਼ੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਧੁਰ ਬੈਨ ਰਾਜੇ ਨੂੰ ਉਪਦੇਸ਼ ਦੇਣ ਵਾਸਤੇ ਬਚਨ ਕਹੇ।
ਜਗਤ ਲਖੋ ਮਿਥਿਆ ਇਹ ਦਾਮੂ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਇਹ ਰਾਜਨ, ਇਸ ਸੰਸਾਰ ਨੂੰ ਇਸ ਤਰੀਕੇ ਦੇ ਨਾਲ ਮਿਥਿਆ ਨਾਸਵੰਤ ਜਾਣ ਲੈ, ਜਿਵੇਂ ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕੈਸਾ ਮੰਨਣਾ? ਕਹਿੰਦੇ ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਤੇ ਉਸ ਨੂੰ ਕੋਈ ਵੇਖ ਕਰਕੇ ਅਗਿਆਨਤਾ ਦੇ ਕਾਰਨ ਹੋਇਆ, ਕਿਉਂਕਿ ਹਨੇਰਾ ਹੈ, ਹਨੇਰਾ ਹੀ ਉਸਦਾ ਅਗਿਆਨਤਾ ਦਾ ਕਾਰਨ ਹੈ, ਉਸ ਅਗਿਆਨਤਾ ਕਰਕੇ ਉਸ ਨੂੰ ਹਨੇਰੇ ਵਿੱਚ ਪਈ ਰੱਸੀ, ਦਾਮੂ, ਦਾਮੂ ਨਾਮ ਰੱਸੀ ਦਾ ਹੁੰਦਾ, ਉਹ ਰੱਸੀ ਹੀ ਸੱਪ ਨਜ਼ਰ ਆਉਂਦੀ ਹੈ।
ਸਿਮਰਨ ਕਰੋ ਸਦਾ ਸਤਨਾਮ,
ਔਰ ਜਦ ਕਦੇ ਵੀ ਉਸ ਹਨੇਰੇ ਨੂੰ ਚੁੱਕਣ ਵਾਸਤੇ ਉੱਥੇ ਰੋਸ਼ਨੀ ਦਾ ਪ੍ਰਬੰਧ ਬਣ ਜਾਵੇ ਤੇ ਕਹਿੰਦੇ ਉਸ ਰੋਸ਼ਨੀ ਦੇ ਕਾਰਨ ਉਸ ਰੱਸੀ ਦਾ ਗਿਆਨ ਹੋ ਜਾਂਦਾ, ਅਗਿਆਨਤਾ ਦਾ ਹਨੇਰਾ ਚੱਕਿਆ ਗਿਆ, ਗਿਆਨ ਆ ਗਿਆ, ਪਤਾ ਲੱਗ ਗਿਆ ਕਿ ਇਹ ਅਸਲ ਵਜੂਦ ਰੱਸੀ ਹੈ, ਇਹ ਸੱਪ ਨਹੀਂ ਹੈ। ਕੋਈ ਰੱਜ, ਕੋਈ ਸਰਪ ਕਹਿ, ਕੋਈ ਕਹਿ ਪੁਹਮ ਦਰਾੜ, ਹਨੇਰੇ ਕਰਕੇ ਕੋਈ ਤਾਂ ਰੱਸੀ ਕਹਿੰਦਾ, ਕੋਈ ਸੱਪ ਕਹਿੰਦਾ, ਕੋਈ ਕਹਿੰਦਾ ਧਰਤੀ ਚ ਤਰੇੜ ਆਈ ਹੈ, ਪਰ ਜਦੋਂ ਗਿਆਨ ਹੋ ਗਿਆ, ਰੋਸ਼ਨੀ ਹੋ ਗਈ, ਪਤਾ ਲੱਗ ਗਿਆ ਕਿ ਇਹ ਤਾਂ ਰੱਸੀ ਸੀ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਹੈ, ਇਸ ਨੂੰ ਰੱਸੀ ਦੇ ਸਮਾਨ ਜਾਣਨਾ ਕਰ, ਇਹ ਅਗਿਆਨਤਾ ਕਰਕੇ ਭਾਸਦਾ ਹੈ ਕਿ ਇਹ ਸੱਪ ਹੈ, ਪਰ ਇਹ ਸੱਪ ਨਹੀਂ, ਇਹ ਰੱਸੀ ਹੈ, ਇਸ ਨੇ ਵੀ ਨਾਸ਼ ਹੋ ਜਾਣਾ ਹੈ, ਇਹ ਨਾਸ਼ਵੰਤ ਵਸਤੂ ਹੈ, ਇਹ ਸਥਿਰ ਰਹਿਣ ਵਾਲੀ ਨਹੀਂ ਹੈ। ਜਦ ਤੂੰ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੇਗਾ,
ਕਰਮ ਧਰਮ ਤਪ ਨੇਮ ਅਨੇਕ,
ਫਿਰ ਜਿਹੜੇ ਕਰਮ ਨੇ, ਜਪ ਤਪ ਸੰਜਮ ਕਰਨਾ, ਤਪ ਕਰਨੇ, ਇਹ ਸਾਰੇ ਹੀ ਕਰਮ,
ਸਰਬ ਅਫਲ ਜੇ ਨਾਮ ਨਾ ਇੱਕ,
ਪਰ ਜੇ ਇਹ ਜੇ ਸਾਰੇ ਕਰਮ ਵੀ ਕੋਈ ਜਗਿਆਸੂ ਕਰ ਲਵੇ, ਜਪ ਕਰੇ, ਤਪ ਕਰੇ, ਫਿਰ ਜਲ ਧਾਰੇ ਕਰੇ, ਅਠਾਠਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ, ਧੂਣੀਆਂ ਤਾਲੇ, ਮਹਾਰਾਜ ਕਹਿੰਦੇ ਇਹ ਸਾਰੇ ਹੀ ਧਰਮ ਦੇ ਆਸੇ ਅਨੁਸਾਰ ਕੀਤੇ ਹੋਏ ਕਰਮ ਤਦ ਤੱਕ ਨਿਸਫਲ ਨੇ ਜਦ ਤੱਕ ਇਹਨਾਂ ਕਰਮਾਂ ਦੇ ਨਾਮ ਨਾਲ ਨਾਮ ਦਾ ਸਿਮਰਨ ਨਹੀਂ ਹੁੰਦਾ, ਜਦ ਤੱਕ ਨਾਮ ਦੀ ਕਮਾਈ ਨਹੀਂ ਹੁੰਦੀ ਤਦ ਤੱਕ ਇਹ ਸਾਰੇ ਕਰਮ ਨੇ ਸਫਲ ਚਲੇ ਜਾਂਦੇ ਹਨ। ਸਤਿਗੁਰੂ ਮਹਾਰਾਜ ਕਹਿੰਦੇ ਜੇ ਇਹਨਾਂ ਨੂੰ ਸਫਲ ਕਰਨਾ ਤੇ ਫਿਰ ਇਹਨਾਂ ਦਾ ਦ੍ਰਿਸ਼ਟਾਂਤ ਸੁਣ ਲੈਣਾ ਕਰ, ਜਿਵੇਂ ਇਹ ਸਿਮਰਨ ਕੀਤੇ ਤੋਂ ਬਿਨਾਂ, ਨਾਮ ਦਾ ਸਿਮਰਨ ਕੀਤੇ ਤੋਂ ਬਿਨਾਂ ਇਹ ਸਾਰੇ ਨਿਸਫਲ ਹਨ।
ਕਾਗਜ਼ ਪਰ ਨਾ ਲਿਖਿਓ ਇੱਕ ਅੰਗ,
ਮਹਾਰਾਜ ਕਹਿੰਦੇ ਕਾਗਜ਼ ਲੈ ਲਿਆ ਹੋਵੇ ਹੱਥ ਵਿੱਚ, ਦੂਸਰੇ ਹੱਥ ਵਿੱਚ ਹੋਵੇ ਕਲਮ, ਔਰ ਉਸ ਕਲਮ ਦੇ ਨਾਲ ਕਾਗਜ਼ ਦੇ ਉੱਪਰ ਏਕਾ ਨਾਂ ਲਿਖਿਆ ਹੋਵੇ,
ਲਿਖਣ ਪਰ ਮਨ ਅਨੁਰਾਗਾ,
ਪਰ ਉਹ ਸਿਫਰਾਂ, ਸੂਨ ਨਾਮ ਹੈ ਸਿਫਰ ਦਾ, ਕਹਿੰਦੇ ਸਿਫਰਾਂ ਹੀ ਲਿਖੀ ਜਾਵੇ, ਸਿਫਰਾਂ ਹੀ ਲਿਖੀ ਜਾਵੇ ਕਾਗਜ਼ ਦੇ ਉੱਪਰ, ਸਾਰਾ ਕਾਗਜ਼ ਸਿਫਰਾਂ ਦੇ ਨਾਲ ਭਰ ਦੇਵੇ, ਪਰ ਉਹ ਜੇ ਸਾਰਾ ਕਾਗਜ਼ ਸਿਫਰਾਂ ਦੇ ਨਾਲ ਹੀ ਭਰ ਦਿੱਤਾ ਹੋਵੇ ਤੇ ਫਿਰ ਦੱਸ ਉਹਨਾਂ ਸਿਫਰਾਂ ਦਾ ਕੋਈ ਮੁੱਲ ਪੈ ਸਕਦਾ, ਜਾਂ ਉਹਨਾਂ ਸਿਫਰਾਂ ਕਰਕੇ ਉਸ ਕਾਗਜ਼ ਦੀ ਕੋਈ ਕੀਮਤ ਪੈ ਸਕਦੀ ਹੈ, ਜਾਂ ਏਕਾ ਨਾ ਲੱਗਾ ਹੋਵੇ ਤੇ ਉਹਨਾਂ ਸਿਫਰਾਂ ਦੀ ਕੀ ਕੀਮਤ ਪਵੇਗੀ। ਇਸ ਕਰਕੇ ਜਿਵੇਂ ਉਹ ਸਿਫਰਾਂ ਦੇ ਕਰਕੇ ਸਾਰਾ ਕਾਗਜ਼ ਭਰਿਆ ਗਿਆ,
ਸਭ ਲਿਖਣ ਸਮਾਜਾ,
ਇਸ ਕਰਕੇ ਉਹ ਸਾਰਾ ਕਾਗਜ਼ ਲਿਖਿਆ ਹੋਇਆ ਸਿਫਰਾਂ ਕਰਕੇ ਵਿਅਰਥ ਹੈ,
ਪੂਰਬ ਲਿਖਿਓ ਏਕਾਂਗ ਬਣਾਈ,
ਪਰ ਜੇ ਉਸ ਕਾਗਜ਼ ਦੇ ਉੱਪਰ ਸਿਫਰ ਲਿਖਣ ਤੋਂ ਪਹਿਲਾਂ ਏਕਾ ਲਿਖਿਆ ਜਾਵੇ,
ਲਿਖੀ ਸ਼ੂਨ ਤਬ ਅਫਲ ਨਾ ਜਾਈ,
ਫਿਰ ਉਸ ਏਕੇ ਦੇ ਅੱਗੇ ਜਿਹੜੀ ਇੱਕ ਵੀ ਸਿਫਰ ਲੱਗੀ ਹੈ ਉਹ ਕਦੇ ਵੀ ਨਿਸਫਲ ਨਹੀਂ ਜਾਵੇਗੀ, ਉਸ ਸਿਫਰ ਦੀ ਕੀਮਤ ਪੈ ਜਾਣੀ ਹੈ ਕਿਉਂਕਿ ਏਕਾ ਲੱਗ ਗਿਆ, ਫਿਰ ਉਸ ਦੇ ਅੱਗੇ ਜਿੰਨੀਆਂ ਮਰਜ਼ੀ ਸਿਫਰਾਂ ਲਾਈ ਜਾਂ ਉਸ ਸਿਫਰਾਂ ਦਾ ਮੁੱਲ ਵੱਧਦਾ ਜਾਣਾ, ਕਿੰਨਾ ਵੱਧਦਾ ਹੈ,
ਜੋ ਏਕਾਂਗ ਪਰ ਲਿਖ ਹੈ ਸ਼ੂਨਾ,
ਜੋ ਕਾਗਜ਼ ਦੇ ਉੱਪਰ ਏਕਾ ਲਿਖ ਕਰਕੇ ਇੱਕ ਸਿਫਰ ਲਿਖ ਦੇਵੇ,
ਸ਼ੂਨ ਸ਼ੂਨ ਤੇ ਹੋਏ ਦਸ ਗੁਣਾ,
ਕਹਿੰਦੇ ਇੱਕ ਇੱਕ ਸਿਫਰ ਵਧਾਈ ਜਾਵੇ ਤੇ ਦਸ ਦਸ ਗੁਣਾ ਮੁੱਲ ਉਸਦਾ ਵੱਧ ਜਾ ਜਾਂਦਾ ਹੈ, ਇੱਕ ਇਹਦੇ ਨਾਲ ਇੱਕ ਸਿਫਰ ਲੱਗ ਗਈ ਉਸਦਾ ਮੁੱਲ ਬਣ ਗਿਆ, ਫਿਰ ਉਸ ਦੇ ਨਾਲ ਇੱਕ ਸਿਫਰ ਹੋਰ ਲਾ ਦਿਓ, ਕਹਿੰਦੇ ਉਸ ਸਿਫਰ ਦਾ ਮੁੱਲ ਦਸ ਗੁਣਾ ਵੱਧ ਜਾਵੇਗਾ, ਪਰ ਜੇ ਕੋਈ ਏਕਾ ਲਿਖੀ ਨਾ ਕਾਗਜ਼ ਦੇ ਉੱਪਰ ਸਿਫਰਾਂ ਹੀ ਲਿਖੀ ਜਾਵੇ ਕਹਿੰਦੇ ਉਸ ਸਿਫਰਾਂ ਦੇ ਲਿਖੇ ਹੋਏ ਕਾਗਜ਼ ਦਾ ਕੋਈ ਮੁੱਲ ਨਹੀਂ, ਜਦ ਹੀ ਇੱਕ ਲਿਖ ਦਿੱਤਾ ਉਸ ਦੇ ਨਾਲ ਇੱਕ ਸਿਫਰ ਪੈ ਗਈ, ਉਸ ਦਾ ਵੀ ਮੁੱਲ ਹੈ, ਇੱਕ ਸਿਫਰ ਹੋਰ ਪਾ ਦਿੱਤੀ 10 ਗੁਣਾ ਵੱਧ ਗਿਆ। ਹੁਣ ਕਹਿੰਦੇ ਉਸ ਦੇ ਨਾਲ ਜਿੰਨੀਆਂ ਸਿਫਰਾਂ ਪਾਈ ਜਾਵਾਂਗੇ 10-10 ਗੁਣਾ ਉਸ ਦਾ ਮੁੱਲ ਵੱਧਦਾ ਜਾਵੇਗਾ। ਕਹਿੰਦੇ ਇਸੇ ਤਰ੍ਹਾਂ ਜੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਜਲ ਧਾਰੇ ਕਰ ਲਏ, ਕੋਈ ਤਪ ਕਰ ਲਏ, ਕੋਈ ਜਪ ਕਰ ਲਵੇ ਜਾਂ ਧੂਣੀਆਂ ਤਾ ਕੇ ਬੈਠ ਲਵੇ, 88 ਤੀਰਥਾਂ ਦਾ ਇਸ਼ਨਾਨ ਕਰ ਲਵੇ, ਕਹਿੰਦੇ ਉਹ ਸਿਮਰਨ ਕੀਤੇ ਤੋਂ ਬਿਨਾਂ ਸਾਰੇ ਹੀ ਨਿਸਫਲ ਨੇ, ਉਹ ਸਿਫਰਾਂ ਹੀ ਨੇ। ਕਹਿੰਦੇ ਜੇ ਉਸ ਜਪ ਤਪ ਕਰਨ ਦੇ ਨਾਲ ਕੋਈ ਸਿਮਰਨ ਕਰਦਾ ਹੈ, ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਦਾ ਨਾਮ ਕਹਿੰਦਾ ਹੈ, ਕਹਿੰਦੇ ਫਿਰ ਉਸ ਦਾ ਕੀਤਾ ਹੋਇਆ ਜਪ ਵੀ ਸਫਲਾ ਹੈ, ਤਪ ਵੀ ਸਫਲਾ ਹੈ, ਧੂਣੀਆਂ ਤਾਈਆਂ ਹੋਈਆਂ ਵੀ ਸਫਲੀਆਂ ਨੇ, ਜਲ ਧਾਰੇ ਕੀਤੇ ਹੋਏ ਵੀ ਸਫਲੇ ਨੇ। ਕਿਉਂ? ਇੱਕ ਤਾਂ ਪਰਮੇਸ਼ਰ ਦਾ ਨਾਮ ਦਾ ਸਿਮਰਨ ਕਰਦਾ ਹੈ, ਦੂਸਰਾ ਉਹ ਸਾਧਨ ਵਰਤਦਾ ਹੈ, ਉਹ ਸਾਧਨ ਕਰਕੇ ਸਤ ਪ੍ਰਤੱਗੀ ਹੈ, ਪਰਮੇਸ਼ਰ ਤੇ ਨਿਸ਼ਚਾ ਅਡੋਲ ਰੱਖਿਆ, ਇਸ ਕਾਇਆ ਨੂੰ ਸਾਧਣ ਦਾ ਉਹ ਯਤਨ ਕਰਦਾ, ਮਨ ਨੂੰ ਦੀ ਰੁਚੀ ਉਸ ਪਾਸੇ ਵਧਾ ਕੇ ਰੱਖਦਾ, ਜਿਸ ਕਰਕੇ ਇੱਕ ਇੱਕ ਸਾਧਨ ਕਰਨੇ ਕਰਕੇ ਉਸ ਦਾ 10-10 ਗੁਣਾ ਮੁੱਲ ਹੋਰ ਵੱਧਦਾ ਜਾਂਦਾ ਹੈ।
ਪੂਜਾ ਵਰਤ ਨੇਮ ਜਪ ਜਪ ਹੈ,
ਫਿਰ ਚਾਹੇ ਉਸਨੇ ਪੂਜਾ ਕੀਤੀ ਹੈ, ਚਾਹੇ ਵਰਤ ਰੱਖਿਆ ਹੈ, ਚਾਹੇ ਨਿਯਮ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਹੈ, ਕੋਈ ਜਪ ਤਪ ਕੀਤਾ ਹੈ,
ਇਹ 10 ਗੁਣਾ ਅਧਿਕ ਫਲ ਪਾਵੇ।
ਮਹਾਰਾਜ ਕਹਿੰਦੇ ਇੱਕ ਸਿਮਰਨ ਕਰਕੇ ਇਹਨਾਂ ਸਾਰਿਆਂ ਸਾਧਨਾਂ ਦੇ ਨਾਲ 10-10 ਗੁਣਾ ਫਲ ਪ੍ਰਾਪਤ ਕਰ ਲੈਂਦਾ ਹੈ,
ਮੁਕਤ ਜਮ ਸੰਗ ਨਾ ਜਾਵੇ,
ਫਿਰ ਉਹ ਮੁਕਤ ਹੋ ਜਾਵੇਗਾ, ਪਰਮੇਸ਼ਰ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਵੇਗਾ, ਕਦੇ ਵੀ ਉਸ ਦਾ ਜਾਣਾ ਜਮਾਂ ਦੇ ਨਾਲ ਨਹੀਂ ਬਣਾਵੇਗਾ।
ਸ਼੍ਰੋਮਣ ਸਭ ਕੋ ਨਾਮੂ,
ਸਤਿਗੁਰੂ ਮਹਾਰਾਜ ਕਹਿੰਦੇ ਇਸ ਵਾਸਤੇ ਕਲਯੁਗ ਦੇ ਵਿੱਚ ਅਬ ਕਲੂ ਆਇਓ ਰੇ, ਇੱਕ ਨਾਮ ਬੋਵਹ ਬੋਵਹੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲਹੋ ਭੁੱਲਹੋ। ਐ ਮਧੁਰ ਬੈਣ ਰਾਜਨ, ਇਸ ਸੰਸਾਰ ਦੇ ਵਿੱਚ ਹੁਣ ਕਲਯੁਗ ਦਾ ਸਮਾਂ ਹੈ, ਔਰ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਪਰਮੇਸ਼ਰ ਦਾ ਨਾਮ ਹੀ ਸ੍ਰੋਮਣੀ ਹੈ,
ਸਿਮਰੋ ਸਦਾ ਆਨ ਤਜ ਕਾਮੂ,
ਹੋਰ ਸਾਰੇ ਕਾਰਜ ਵਿਹਾਰ ਛੱਡ ਕਰਕੇ, ਪਦਾਰਥਾਂ ਦਾ ਮੋਹ ਛੱਡ ਦੇ, ਪਰਿਵਾਰ ਦਾ ਮੋਹ ਛੱਡ ਦੇ, ਸਰੀਰ ਦਾ ਮੋਹ ਛੱਡ ਦੇ, ਇਸ ਸਰੀਰ ਦੇ ਅੰਦਰ ਅਗਿਆਨਤਾ ਦਾ ਕਾਰਨ ਜੋ ਸਰੀਰ ਗਿਆਨ ਹੈ ਉਸ ਨੂੰ ਵੀ ਛੱਡ ਦੇ, ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰ ਲੈ, ਸੰਸਾਰ ਨੂੰ ਮਿਥਿਆ ਜਾਣ ਲੈ, ਸਰੀਰ ਨਾਸਵੰਤ ਸਮਝ ਲੈ, ਔਰ ਇੱਕੋ ਇੱਕ ਪਰਮੇਸ਼ਰ ਦੇ ਨਾਮ ਦਾ ਓਟ ਆਸਰਾ ਲੈ ਲੈ, ਤੇਰਾ ਭਵਜਲ ਸੰਸਾਰ ਦੇ ਅੰਦਰੋਂ ਬੇੜਾ ਪਾਰ ਹੋ ਜਾਵੇਗਾ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਧੁਰ ਬੈਨ ਰਾਜੇ ਨੂੰ ਬ੍ਰਹਮਪੁਰ ਨਗਰ ਦੇ ਵਿੱਚ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਪਾਵਨ ਉਪਦੇਸ਼ ਸਾਡੇ ਵੀ ਕਲਯੁਗ ਜੀਵਾਂ ਤੇ ਹਿਰਦਿਆਂ ਤੇ ਵਸ ਜਾਵੇ, ਅਸੀਂ ਵੀ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੀ ਕਮਾਈ ਕਰਦੇ ਹੋਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲਣ ਦੀ ਦਾਤ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੇ ਸਤਸੰਗੀ ਜਨੋ, ਔਰ ਜੋ ਵੀ ਇੰਟਰਨੈਟ ਜਾਂ ATN ਚੈਨਲ ਦੇ ਨਾਲ ਜੁੜੇ ਹੋਏ ਹੋ, ਇੱਕ ਬੇਨਤੀ ਹੈ ਕਿ ਕੱਲ੍ਹ ਨੂੰ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ, ਸਰਬੱਤ ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸ਼ਰਨ ਗ੍ਰਹਿਣ ਕਰਕੇ ਇਸ ਮਹੀਨੇ ਦੀ ਸ਼ੁਰੂਆਤ ਕਰਾਂਗੇ, ਔਰ ਜੋ ਹਰ ਮਹੀਨੇ ਦੀ ਤਰ੍ਹਾਂ ਸ਼ਾਮ ਦੇ ਵੇਲੇ 6:30 ਤੋਂ 8 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ, ਤੇ ਇਸ ਵਿੱਚ ਆਪਣੇ ਸਰੀਰ ਦੀ ਹਾਜ਼ਰੀ ਲੈ ਕਰਕੇ ਮਨ ਕਰਕੇ ਗੁਰਬਾਣੀ ਪੜ੍ਹ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।